ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ
ਬੰਦਨ
ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ
ਧਿਆਵੋ
ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ
ਨਾਸਕ
ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰ ਪਾਲਾ ਪਰਮ ਕਿਰ
ਪਾਲਾ
ਸ੍ਰੀ ਗੁਰ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ
ਜਗਦੀਸਾ
ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ
ਵਰਾਗ
ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ
ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ
ਵਿਕਾਰ
ਤਿਨ ਸੰਤਨ ਕੋ ਬੰਦਨਾ ਬੰਦੋ ਬਾਰ ਬਾਰ ਜਗਦੀ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ
ਵਰਾਗ
ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ
ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ
ਵਿਕਾਰ
ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਕਹੈ ਸਿਮਰੋ ਸਤਨਾਮ ਸਦਾ ਸਹਾਈ ਸਭ ਸੁਖ ਧਾਮ ਆਗੈ ਆਜਿਜ ਰੱਖਿਆ ਕਰੀਐ ਔਰਤੇ ਜੁਲਮੀ ਸਗਲ ਪਰ ਹਰੀਐ ਗੁਰੂ ਕਹੈ ਸਿਮਰੋ ਸਤਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਤ ਸੰਗਤ ਜੀ ਸੰਧਿਆ ਦੇ ਸਮੇਂ ਦਾ ਦੀਵਾਨ ਸਜਿਆ ਹੈ ਸੋਦਾਰ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਔਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰੀਆਂ ਦੇ ਪਾਸੋਂ ਸ਼੍ਰਵਣ ਕੀਤਾ ਹੈ। ਹੁਣ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਜੀਵਨ ਇਤਿਹਾਸ ਕੌਤਕਾਂ ਦੀ ਲੜੀ ਨੂੰ ਕੱਲ ਆਪ ਜੀ ਨੇ ਇੱਥੋਂ ਤੱਕ ਸ਼ਰਵਣ ਕੀਤਾ ਸੀ ਕਿ ਸਤਿਗੁਰੂ ਮਹਾਰਾਜ ਉਹਨਾਂ ਦੇ ਕੋਲੋਂ ਬਚਨਾਂ ਨੂੰ ਸੁਣ ਕੇ ਕਾਰੂ ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਕੋਈ ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਹਦੇ ਨਾਲ ਮੇਰਾ ਪਾਰ ਉਤਾਰਾ ਹੋਵੇ। ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਨਸੀਹਤਨਾਮਾ ਜੋ ਇਤਿਹਾਸ ਦੇ ਵਿੱਚ ਹੈ ਜਨਮ ਸਾਖੀ ਦੇ ਵਿੱਚ ਉਹ ਉਚਾਰਨ ਕੀਤਾ ਔਰ ਸਤਿਗੁਰੂ ਮਹਾਰਾਜ ਜੀ ਨੇ ਕਾਰੂ ਬਾਦਸ਼ਾਹ ਨੂੰ ਉਹਦੇ ਕੀਤੇ ਹੋਏ ਗੁਨਾਹਾਂ ਨੂੰ ਉਹਦੇ ਸਾਹਮਣੇ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰ ਦਿੱਤਾ ਔਰ ਨਾਲ ਇਹ ਬਚਨ ਕੀਤੇ ਉਸ ਨਸੀਹਤਨਾਮੇ ਦੇ ਵਿੱਚ ਕਿ ਇਹ ਬਾਦਸ਼ਾਹ ਜਿਹੜੀ ਕਮਾਈ ਤੂੰ ਕੀਤੀ ਹੈ ਇਸ ਦੁਨੀਆਂ ਦੇ ਵਿੱਚ ਉਹ ਕਮਾਈ ਵੀ ਲਾਹਨਤ ਯੋਗ ਹੈ ਤੇ ਤੇਰਾ ਜੀਵਨ ਵੀ ਸਾਰੇ ਦਾ ਸਾਰਾ ਲਾਹਨਤ ਯੋਗ ਹੈ। ਲਾਹਨਤ ਹੈ ਤੈਨੂੰ ਔਰ ਤੈਡੀ ਕਮਾਈ, ਇਸ ਤਰ੍ਹਾਂ ਦੇ ਬਚਨ ਸਨ ਸਤਿਗੁਰਾਂ ਦੇ। ਦਗੇਬਾਜ ਕਰ ਕਰ ਦੁਨੀ ਲੁੱਟ ਖਾਈ, ਤੂੰ ਧੋਖਾ ਕਰਕੇ ਬੇਈਮਾਨੀ ਕਰ ਕਰਕੇ ਦੁਨੀਆਂ ਨੂੰ ਲੁੱਟ ਲੁੱਟ ਕੇ ਖਾ ਲਿਆ ਹੈ, ਪਰ ਇੱਕ ਗੱਲ ਨੂੰ ਯਾਦ ਰੱਖੀ ਬਾਦਸ਼ਾਹ, ਇਹ ਦੁਨੀਆਂ ਇਸ ਤਰ੍ਹਾਂ ਦੀ ਹੈ, ਇੱਥੇ ਕਈ ਆਏ ਤੇ ਤੇਰੇ ਵਰਗੇ ਕਈ ਗਏ, ਕਿਉਂਕਿ ਇਹ ਸੰਸਾਰ ਦੇ ਵਿੱਚ ਆਉਣਾ ਜਾਣਾ ਦਿਨ ਰਾਤ ਦੀ ਤਰ੍ਹਾਂ ਹੈ। ਇੱਥੇ ਕਈ ਆਏ ਬਾਦਸ਼ਾਹ ਤੇਰੇ ਵਰਗੇ ਹੋਏ, ਧਨ ਦੌਲਤ ਇਕੱਠਾ ਕੀਤਾ ਤੇ ਮਰ ਗਏ, ਅਖੀਰ ਨੂੰ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਇੱਥੇ ਨਹੀਂ ਰਹਿੰਦਾ, ਜਿਵੇਂ ਉੱਡਦੇ ਪੰਛੀ ਦਾ ਪਰਛਾਵਾਂ ਨਹੀਂ ਟਿਕਦਾ। ਇਹ ਵਿਚਾਰ ਜਦੋਂ ਕਾਰੂ ਨੇ ਸੁਣੀ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਟਹਿ ਪਿਆ ਔਰ ਵਾਰ ਵਾਰ ਮਾਫ਼ੀਆਂ ਮੰਗਦਾ ਹੋਇਆ ਨਿਮਰਤਾ ਦੇ ਨਾਲ ਬੇਨਤੀਆਂ ਕਰਦਾ ਹੈ, ਮਹਾਰਾਜ ਕਿਰਪਾ ਕਰੋ, ਕੋਈ ਐਸਾ ਉਪਦੇਸ਼, ਕੋਈ ਐਸੀ ਰਹਿਮਤ ਭਰੀ ਨਦਰ ਕਰੋ ਜਿਹਦੇ ਨਾਲ ਮੇਰਾ ਪਾਰ ਉਤਾਰਾ ਹੋਵੇ। ਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਬਚਨ ਕੀਤਾ, ਬਾਦਸ਼ਾਹ ਜਿਹੜੇ ਤੂੰ ਆਪਣੇ ਕੈਦਖਾਨੇ ਦੇ ਵਿੱਚ ਗਰੀਬਾਂ ਨੂੰ ਹੋਰ ਬਹੁਤ ਸਾਰੇ ਬਾਦਸ਼ਾਹ ਨੂੰ ਤੂੰ ਕੈਦ ਕਰਕੇ ਰੱਖਿਆ ਆਪਣੀ ਤਾਕਤ ਦੇ ਨਾਲ, ਉਹਨਾਂ ਸਾਰਿਆਂ ਨੂੰ ਆਜ਼ਾਦ ਕਰ ਔਰ ਸੱਚੇ ਨਾਮ ਦਾ ਸਿਮਰਨ ਕਰ, ਇਸ ਤਰ੍ਹਾਂ ਦਾ ਉਪਦੇਸ਼ ਸਤਿਗੁਰੂ ਮਹਾਰਾਜ ਬਾਦਸ਼ਾਹ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਵੇਂ ਭਾਈ ਸੰਤੋਖ ਸਿੰਘ ਜੀ ਇਸ ਦਾ ਵਿਸਤਾਰ ਦੇ ਨਾਲ ਵਰਣਨ ਕਰਦੇ ਨੇ। ਬੈਠ ਕੇ ਪਿਆਰ ਨਾਲ ਆਪ ਸ਼ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਨ ਬਚਨ ਗੁਰ ਕੋ ਤਬ ਕਾਰੂ ਕਰੀ ਸੋ ਕਾਰ।
ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕੇ ਬਾਦਸ਼ਾਹ ਨੇ ਉਹੀ ਕੰਮ ਕੀਤੇ, ਉਹੀ ਕਰਮ ਕੀਤੇ ਜਿਹੜੇ ਸਤਿਗੁਰਾਂ ਨੇ ਉਪਦੇਸ਼ ਦੇ ਵਿੱਚ ਬਖਸ਼ਿਸ਼ ਕੀਤੇ ਸਨ।
ਜਹ ਜਹ ਸੂਬੇ ਤਾਹੇ ਕੇ ਦੀਨੀ ਦੇ ਅਪਾਰ।
ਜਿੱਥੇ ਜਿੱਥੇ ਉਸ ਬਾਦਸ਼ਾਹ ਦੇ ਸੂਬੇ ਸਨ, ਭਾਵ ਉਹਦਾ ਇਲਾਕਾ ਸੀ, ਜਿੱਥੋਂ ਤੱਕ ਉਹਦਾ ਰਾਜ ਫੈਲਿਆ ਹੋਇਆ ਸੀ, ਉੱਥੇ ਉੱਥੇ ਸਾਰੇ ਪਾਸੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਸਨੇ ਬਹੁਤ ਲੰਗਰ ਚਲਾਏ ਨੇ।
ਸ਼ਾਂਤ ਪਈ ਤਬ ਰੂਮ ਵਲਾਇਤ।
ਜਦੋਂ ਇਸ ਤਰ੍ਹਾਂ ਦੇ ਨਾਲ ਸਾਰੇ ਦੇ ਸਾਰੇ ਵਲਾਇਤ ਦੇ ਰੂਮ ਦੇ ਇਲਾਕੇ ਦੇ ਵਿੱਚ ਸਾਰੇ ਪਾਸੇ ਸ਼ਾਂਤੀ ਹੋਈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਲੰਗਰ ਚੱਲਣੇ ਸ਼ੁਰੂ ਹੋ ਗਏ, ਜਿਹੜੇ ਕੈਦ ਦੇ ਵਿੱਚ ਸਨ ਉਹ ਆਜ਼ਾਦ ਹੋ ਗਏ। ਬਾਦਸ਼ਾਹ ਹੁਣ ਨਿਮਰਤਾ ਦੇ ਨਾਲ ਸਾਰਿਆਂ ਦੇ ਨਾਲ ਪੇਸ਼ ਆਉਂਦਾ ਹੈ। ਤੋ ਸਾਰੇ ਪਾਸੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਠੰਡ ਵਰਤ ਗਈ ਹੈ।
ਜਹਿ ਤਹਿ ਦੇਵਣ ਲਗੇ ਖਰਾਇਤ।
ਜਿੱਥੇ ਕਿੱਥੇ ਵੀ ਹਰ ਥਾਂ ਤੇ ਬਾਦਸ਼ਾਹ ਦੀ ਆਗਿਆ ਹੋਈ ਕਿ ਦਾਨ ਕੀਤਾ ਜਾਵੇ, ਲੋੜਵੰਦਾਂ ਦੀ ਸੇਵਾ ਕੀਤੀ ਜਾਵੇ। ਜਿਹੜੇ ਅੱਗੇ ਖੁੰਦੇ ਸਨ ਤੇ ਕਬਰਾਂ ਦੇ ਵਿੱਚੋਂ ਪੈਸੇ ਕਢਾ ਲਏ ਸਨ ਜਿਸ ਬਾਦਸ਼ਾਹ ਨੇ, ਇਹ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੈ ਕਿ ਐਸੇ ਪੱਥਰ ਦਿਲ ਬਾਦਸ਼ਾਹ ਦੇ ਕੋਲੋਂ ਸਤਿਗੁਰੂ ਮਹਾਰਾਜ ਦਾਨ ਕਰਵਾ ਰਹੇ ਨੇ, ਲੋਕਾਂ ਦੀ ਸੇਵਾ ਕਰਵਾ ਰਹੇ ਹਨ।
ਸ਼੍ਰੀ ਗੁਰ ਤੇਹ ਜਾਵਨ ਕਰਕੇ।
ਇਹ ਸਾਰਾ ਕੁਝ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਉੱਥੇ ਜਾਣ ਦੇ ਕਰਕੇ। ਜਿਵੇਂ ਬੱਦਲ ਪਵੇ, ਵਰਖਾ ਹੋਵੇ ਤੇ ਸੁੱਕੇ ਹੋਏ ਬੂਟੇ ਵੀ ਹਰੇ ਹੋ ਜਾਂਦੇ ਨੇ, ਇਹ ਗੁਰੂ ਦੀਆਂ ਰਹਿਮਤਾਂ ਨੇ, ਗੁਰੂ ਜਿੱਥੇ ਚਰਨ ਪਾ ਦਿੰਦਾ ਹੈ। ਭਾਈ ਗੁਰਦਾਸ ਕਹਿੰਦੇ ਨੇ, ਪੂਜਾ ਆਸਨ ਥਾਪਨ ਸੋਆ, ਜਿੱਥੇ ਗੁਰੂ ਚਲਿਆ ਜਾਂਦਾ ਹੈ ਉਹ ਅਸਥਾਨ ਵੀ ਪੂਜਣ ਯੋਗ ਹੋ ਜਾਂਦਾ ਹੈ, ਉਥੋਂ ਦੇ ਲੋਕ ਵੀ ਸਾਰੇ ਪੂਜਣ ਯੋਗ ਹਨ, ਕਿਉਂਕਿ ਉਹਨਾਂ ਦਾ ਸੁਭਾਅ ਗੁਰੂ ਵਾਲਾ ਹੋ ਜਾਂਦਾ ਹੈ।
ਹੋਤ ਜ਼ੁਲਮ ਜੋ ਗਇਓ ਸੋ ਟਰਕੈ।
ਸਤਿਗੁਰਾਂ ਦੀ ਇਹ ਰਹਿਮਤ ਹੋਈ ਕਿ ਜਿਤਨਾ ਉਥੇ ਜ਼ੁਲਮ ਹੋ ਰਿਹਾ ਸੀ, ਪਾਪ ਦਾ ਹਨੇਰਾ ਵਰਤਿਆ ਹੋਇਆ ਸੀ, ਉਹ ਗੁਰੂ ਰੂਪੀ ਸੂਰਜ ਦੇ ਪ੍ਰਗਟ ਹੋਣ ਦੇ ਨਾਲ ਸਾਰਾ ਦੂਰ ਹੋ ਗਿਆ ਹੈ।
ਮਾਨਵਿਆਵਨ ਸਗਰੇ ਲਾਗੇ।
ਉਥੋਂ ਦੇ ਜਿਤਨੇ ਮਨੁੱਖ ਨੇ ਉਹ ਸਾਰੇ ਦੇ ਸਾਰੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਪਹੁੰਚਦੇ ਹਨ।
ਕਰੇ ਉਪਾਇਨ ਉਪਾਇਨ ਅੱਗੇ,
ਸਾਰੇ ਦੇ ਸਾਰੇ ਮਨੁੱਖ ਉਥੋਂ ਦੇ ਰੂਮ ਵਾਸੀ ਉਹ ਸਤਿਗੁਰਾਂ ਦੇ ਅੱਗੇ ਬੜੀਆਂ ਭੇਟਾਵਾਂ ਲਿਆਉਂਦੇ ਹਨ।
ਬੰਦ ਹੈ ਪਦ ਅਰਬਿੰਦ ਮੁਕੰਦ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਵਾਰ ਵਾਰ ਆ ਕੇ ਨਮਸਕਾਰਾਂ ਕਰਦੇ ਨੇ ਤੇ ਜਿਨ੍ਹਾਂ ਨੂੰ ਅੱਗੇ ਖਾਣ ਦੇ ਲਈ ਨਹੀਂ ਸੀ ਮਿਲਦਾ ਹੁਣ ਉਹ ਵੀ ਸਤਿਗੁਰਾਂ ਦੇ ਅੱਗੇ ਭੇਟਾ ਰੱਖਦੇ ਹਨ।
ਸ੍ਰੀ ਗੋਬਿੰਦ ਸੱਚ ਦਾ ਆਨੰਦ,
ਔਰ ਨਾਲ ਇਸ ਤਰ੍ਹਾਂ ਦੇ ਨਾਲ ਸਤਿਗੁਰਾਂ ਦੀ ਵਡਿਆਈ ਕਰਦੇ ਨੇ। ਹੇ ਸਤਿਗੁਰੂ ਮਹਾਰਾਜ, ਤੁਸੀਂ ਤੇ ਉਹ ਗੋਬਿੰਦ ਉਹ ਪਰਮਾਤਮਾ ਜੋ ਸੱਚ ਚਿੱਤ ਆਨੰਦ ਹੈ। ਪਰਮਾਤਮਾ ਦੇ ਇਹ ਤਿੰਨ ਗੁਣ ਪੁਰਾਣੇ ਵੇਦਾਂ ਸ਼ਾਸਤਰਾਂ ਦੇ ਰਿਸ਼ੀਆਂ ਮੁਨੀਆਂ ਨੇ ਬਿਆਨ ਕੀਤੇ ਨੇ। ਵੈਸੇ ਪਰਮਾਤਮਾ ਗੁਣਾਂ ਦਾ ਸਾਗਰ ਹੈ, ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਜਿਹੜੇ ਪੁਰਾਣੇ ਸਿਆਣੇ ਰਿਸ਼ੀ ਮੁਨੀ ਹੋਏ ਨੇ, ਜੁੜੀਆਂ ਹੋਈਆਂ ਆਤਮਾਵਾਂ, ਉਹਨਾਂ ਨੇ ਇਹ ਤਿੰਨ ਗੁਣ ਪਰਮਾਤਮਾ ਦੇ ਮੁੱਖ ਮੰਨੇ ਨੇ। ਉਹ ਕਹਿੰਦੇ ਨੇ ਸੱਚ ਚਿੱਤ ਆਨੰਦ, ਸਿੱਧਾ ਸ਼ਬਦ ਵਰਤਦੇ ਨੇ ਸੱਚ ਦਾ ਆਨੰਦ। ਇਹਨੂੰ ਵੱਖਰਾ ਵੱਖਰਾ ਕਰਾਂਗੇ, ਸੱਤ ਚਿੱਤ ਔਰ ਆਨੰਦ। ਉਹ ਪਰਮਾਤਮਾ ਸੱਤ ਹੈ, ਸਦੀਵੀ ਰਹਿਣ ਵਾਲਾ ਹੈ, ਉਹ ਝੂਠਾ ਨਹੀਂ। ਦੁਨੀਆਂ ਸਾਰੀ ਨੂੰ ਸਤਿਗੁਰਾਂ ਨੇ ਝੂਠ ਆਖਿਆ। ਝੂਠ ਦਾ ਮਤਲਬ ਹੁੰਦਾ ਹੈ ਜੋ ਅੱਜ ਹੈ ਤੇ ਕੱਲ ਨੂੰ ਨਾ ਹੋ ਜਾਵੇ, ਜਾਂ ਜੋ ਪਹਿਲਾਂ ਸੀ ਤੇ ਅੱਜ ਨਹੀਂ ਹੈ, ਜਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਪਰ ਅੱਜ ਨਹੀਂ ਹੈ। ਜਿਵੇਂ ਅਸੀਂ ਕੁਝ ਸਮਾਂ ਪਹਿਲਾਂ ਨਹੀਂ ਸੀ, ਅੱਜ ਹੈਗੇ ਹਾਂ, ਕੁਝ ਸਮਾਂ ਬਾਅਦ ਦੇ ਵਿੱਚ ਨਹੀਂ ਹੋਵਾਂਗੇ। ਇਹ ਸ਼ਬਦ ਪਰਮਾਤਮਾ ਤੇ ਨਹੀਂ ਟੁੱਕਦਾ ਕਿ ਪਰਮਾਤਮਾ ਹੁੰਦਾ ਸੀ, ਜਾਂ ਇਹ ਵੀ ਨਹੀਂ ਕਹਿ ਸਕਦੇ ਕਿ ਪਰਮਾਤਮਾ ਹੋਵੇਗਾ। ਉਹ ਹੈਗਾ ਸੀ ਔਰ ਹੋਵੇਗਾ ਤੇ ਸਦੀਵੀ ਰਹਿੰਦਾ। ਇਸ ਕਰਕੇ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਪੀ ਸੱਚ। ਸੱਚ ਦਾ ਅਰਥ ਸਤਿਗੁਰੂ ਮਹਾਰਾਜ ਇਹ ਕਰਦੇ ਨੇ। ਫਿਰ ਚਿੱਤ ਦਾ ਮਤਲਬ ਹੈ ਜੋ ਚੇਤਨ ਸਰੂਪ ਹੈ, ਜੋ ਸਾਰਿਆਂ ਦੇ ਵਿੱਚ ਵਿਆਪਕ ਹੈ ਔਰ ਜੋ ਚੱਲਦਾ ਫਿਰਦਾ ਹੈ। ਇਹ ਨਹੀਂ ਕਿ ਉਹ ਜੜ ਕੋਈ ਪੱਥਰ ਨਹੀਂ ਹੈ ਪਰਮਾਤਮਾ। ਮਨੁੱਖ ਨੇ ਮੂਰਤੀਆਂ ਜ਼ਰੂਰ ਬਣਾਈਆਂ ਨੇ ਪਰਮਾਤਮਾ ਦੀਆਂ, ਪਰ ਪਰਮਾਤਮਾ ਪੱਥਰ ਦੀ ਤਰ੍ਹਾਂ ਜੜ ਨਹੀਂ ਹੈ। ਫਿਰ ਉਹ ਆਨੰਦ ਸਰੂਪ ਹੈ, ਆਨੰਦ ਦਾ ਸੋਮਾ ਹੈ। ਤੋ ਰਿਸ਼ੀ ਮੁਨੀਆਂ ਨੇ ਪੁਰਾਣਿਆਂ ਨੇ ਪਰਮਾਤਮਾ ਦੇ ਇਹ ਨਾਮ ਬਿਆਨ ਕੀਤੇ ਨੇ, ਸੱਚ ਚਿੱਤ ਆਨੰਦ, ਸੱਚ ਦਾ ਆਨੰਦ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰਾਂ ਨੇ ਵੀ ਪਰਮਾਤਮਾ ਦੇ ਤਿੰਨ ਨਾਮ ਇਸ ਤਰ੍ਹਾਂ ਦੇ ਨਾਲ ਜਪਜੀ ਸਾਹਿਬ ਦੇ ਵਿੱਚ ਵੀ ਬਿਆਨ ਕੀਤੇ ਨੇ। ਸਤਿਗੁਰੂ ਕਹਿੰਦੇ ਨੇ ਸੱਤ ਸੁਹਾਣ ਸਦਾ ਮਨ ਚਾਓ, ਤੂੰ ਸੱਤ ਹੈ, ਸੁੰਦਰ ਹੈ ਔਰ ਤੇਰੇ ਮਨ ਦੇ ਵਿੱਚ ਸਦਾ ਆਨੰਦ, ਤੂੰ ਆਨੰਦ ਸਰੂਪ ਹੈ। ਇਹੀ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਵਰਤੇ ਨੇ ਜਪਜੀ ਸਾਹਿਬ ਦੇ ਵਿੱਚ। ਤੋ ਉਥੋਂ ਦੇ ਲੋਕ ਕਹਿੰਦੇ ਨੇ ਜੋ ਪਰਮਾਤਮਾ ਸੱਚ ਚਿੱਤ ਆਨੰਦ ਹੈ, ਐ ਸਾਈ ਜੀ, ਐ ਫਕੀਰ ਜੀ, ਤੁਸੀਂ ਉਸੇ ਪਰਮਾਤਮਾ ਦਾ, ਉਸੇ ਖੁਦਾ ਦਾ ਰੂਪ ਹੋ।
ਬੋਲਿਓ ਕਾਰੂ ਦੋਏ ਕਰ ਜੋਰੀ,
ਇਸ ਤਰ੍ਹਾਂ ਦੇ ਨਾਲ ਇਹ ਤੇ ਰੂਮ ਵਾਸੀਆਂ ਦੀ ਹਾਲਤ ਹੈ। ਉਹ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਭੇਟਾਵਾਂ ਰੱਖਦੇ ਨੇ, ਸਤਿਗੁਰਾਂ ਦੀ ਵਡਿਆਈ ਉਚਾਰਨ ਕਰਦੇ ਨੇ। ਫਿਰ ਉਹ ਬਾਦਸ਼ਾਹ ਕਾਰੂ ਜੀਰੇ ਤੇ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਉਹ ਵੀ ਆਇਆ ਤੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ।
ਮੋਹ ਪਰਪੀ ਤੁਮ ਮਿਹਰ ਨਾ ਥੋਰੀ,
ਕਹਿਣ ਲੱਗਾ ਹੇ ਮਾਲਕ ਜੀ, ਤੁਸੀਂ ਸਾਰਿਆਂ ਤੇ ਰਹਿਮਤ ਕੀਤੀ, ਜਿਹੜੇ ਮੇਰੇ ਕੈਦ ਦੇ ਵਿੱਚ ਸਨ ਉਹਨਾਂ ਨੂੰ ਆਜ਼ਾਦ ਕਰਵਾਇਆ, ਸਾਰਿਆਂ ਦੇ ਉੱਪਰ ਤੁਸੀਂ ਨਾਮ ਬਾਣੀ ਦੀ ਵਰਖਾ ਕੀਤੀ ਹੈ ਔਰ ਮੇਰੇ ਗਰੀਬ ਦੇ ਉੱਪਰ ਵੀ ਤੁਹਾਡੀ ਥੋੜੀ ਰਹਿਮਤ ਨਹੀਂ, ਭਾਵ ਤੁਸੀਂ ਬਹੁਤ ਰਹਿਮਤ ਕੀਤੀ ਹੈ।
ਮਹਾਂਗਰ ਤੋਂ ਨਿਕਰਤ ਜਾਤੋ,
ਮੈਂ ਤੇ ਪਾਪਾਂ ਦੇ ਖੂਹ ਦੇ ਵਿੱਚ ਡੁੱਬਦਾ ਜਾ ਰਿਹਾ ਸੀ, ਗਿਰਦਾ ਹੀ ਥੱਲੇ ਤੋਂ ਥੱਲੇ ਪਾਪਾਂ ਦੇ ਖੂਹ ਦੇ ਵਿੱਚ ਧੱਸਦਾ ਜਾ ਰਿਹਾ ਸੀ।
ਗਹਿ ਕਰ ਕਾਢਿਓ ਕਰ ਦੁੱਖ ਹਾਤੋ,
ਹੇ ਮਾਲਕ ਜੀ, ਇਹ ਤੇ ਤੁਸੀਂ ਰਹਿਮਤ ਕੀਤੀ ਹੈ, ਮੈਨੂੰ ਪਾਪਾਂ ਦੇ ਖੂਹ ਦੇ ਵਿੱਚ ਪਏ ਹੋਏ ਨੂੰ ਤੇ ਹੋਰ ਥੱਲੇ ਜਾਂਦੇ ਹੋਏ ਨੂੰ ਆਪਨੇ ਹੱਥ ਦੇ ਕੇ ਕੱਢ ਲਿਆ ਹੈ।
ਦੋਹਰਾ ਭਲੋ ਹੋਏ ਮੇਰੂ ਅਬੈ ਆਸ ਪਈ ਉਰਿਆਏ,
ਬਾਦਸ਼ਾਹ ਕਹਿੰਦਾ ਹੈ ਕਿ ਮੈਂ ਤੇ ਅੱਜ ਤੱਕ ਹਨੇਰੇ ਦੇ ਵਿੱਚ ਹੀ ਰਿਹਾ, ਪਾਪਾਂ ਦੇ ਵਿੱਚ ਹੀ ਰਿਹਾ, ਪਰ ਹੁਣ ਤੁਹਾਡੀ ਰਹਿਮਤ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਮੈਨੂੰ ਇਹ ਆਸ ਬੱਝੀ ਹੈ ਕਿ ਮੇਰਾ ਵੀ ਭਲਾ ਹੋ ਸਕਦਾ, ਮੈਂ ਵੀ ਪਰਮਾਤਮਾ ਦੇ ਦਰ ਤੱਕ ਜਾ ਸਕਦਾ, ਮੇਰਾ ਵੀ ਜੀਵਨ ਸਫਲਾ ਹੋ ਸਕਦਾ ਹੈ। ਇਹ ਉਮੀਦ ਮੇਰੇ ਮਨ ਦੇ ਵਿੱਚ ਹੁਣ ਬੱਝ ਗਈ ਹੈ।
ਆਪ ਪ੍ਰਸ਼ੰਨ ਖੁਦਾਏ ਹੋ ਮਾਰਗ ਦੀਨ ਬਤਾਏ,
ਬਾਦਸ਼ਾਹ ਕਾਰੂ ਕਹਿੰਦਾ ਹੈ ਹੇ ਮਾਲਕ ਜੀ, ਤੁਸੀਂ ਤੇ ਗੁਪਤ ਖੁਦਾ ਹੋ, ਤੁਸੀਂ ਜਨਾਉਂਦੇ ਨਹੀਂ ਆਪਣੇ ਆਪ ਨੂੰ, ਪਰ ਤੁਸੀਂ ਅਸਲ ਦੇ ਵਿੱਚ ਉਸ ਖੁਦਾ ਦਾ ਰੂਪ ਹੋ ਔਰ ਤੁਸੀਂ ਹੀ ਮੈਨੂੰ ਉਸ ਖੁਦਾ ਦਾ ਰਸਤਾ ਦੱਸਿਆ ਹੈ।
ਬਾਰ ਬਾਰ ਬੰਦ ਹੈ ਪਦ ਗੁਰ ਕੋ।
ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕਰਦਾ ਵਡਿਆਈਆਂ ਕਰਦਾ ਹੋਇਆ ਵਾਰ ਵਾਰ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ।
ਮਨ ਅਧੀਨ ਕਰ ਪ੍ਰੇਮ ਹੈ ਔਰ ਕੋ।
ਮਨ ਬੜੀ ਨਿਮਰਤਾ ਦੇ ਨਾਲ ਭਰਿਆ ਹੋਇਆ ਹੈ ਤੇ ਨਾਲ ਪ੍ਰੇਮ ਦੇ ਨਾਲ ਭਰਿਆ ਹੋਇਆ ਹੈ। ਦਰਅਸਲ ਪ੍ਰੇਮ ਉਹ ਪਾਣੀ ਹੈ ਜਿਹੜਾ ਨਿਮਰਤਾ ਦੇ ਟੋਏ ਦੇ ਵਿੱਚ ਹੀ ਜਾਂਦਾ ਹੈ। ਜਿਵੇਂ ਪਾਣੀ ਦਾ ਸੁਭਾਅ ਹੈ ਉਹਦਾ ਨਵਾਨ ਦੇ ਵੱਲ ਨੂੰ ਜਾਣਾ ਟੋਏ ਦੇ ਵਿੱਚ, ਤੋ ਪ੍ਰੇਮ ਵੀ ਐਸਾ ਹੈ ਜਿਹੜਾ ਨਿਮਰਤਾ ਵਾਲੇ ਥਾਂ ਤੇ ਹੀ ਹੁੰਦਾ ਹੈ। ਜੇ ਹਿਰਦੇ ਦੇ ਵਿੱਚ ਹੰਕਾਰ ਦਾ ਟਿੱਬਾ ਹੋਵੇ ਤੇ ਪਾਣੀ ਖੜਦਾ ਨਹੀਂ। ਤੋ ਜਿਵੇਂ ਹਿਰਦੇ ਦੇ ਵਿੱਚ, ਮਾਫ ਕਰਨਾ, ਜਿਵੇਂ ਬਾਹਰੀ ਤੌਰ ਤੇ ਟਿੱਬਾ ਹੋਵੇ, ਉੱਚੀ ਜਗ੍ਹਾ ਹੋਵੇ, ਪਹਾੜੀ ਵਰਗਾ ਥਾਂ ਹੋਵੇ, ਉੱਥੇ ਪਾਣੀ ਨੂੰ ਚੜਾਉਣ ਦਾ ਯਤਨ ਵੀ ਕਰੀਏ ਤੇ ਪਾਣੀ ਚੜਦਾ ਨਹੀਂ, ਥੱਲੇ ਆ ਜਾਂਦਾ। ਹੰਕਾਰੀ ਹਿਰਦੇ ਦੇ ਵਿੱਚ ਪ੍ਰੇਮ ਹੋ ਹੀ ਨਹੀਂ ਸਕਦਾ। ਇਹੀ ਕਾਰਨ ਹੈ ਕਿ ਹੰਕਾਰੀ ਮਨੁੱਖ ਗੁਰੂ ਵਾਲਾ ਜਾਂ ਪਰਮਾਤਮਾ ਵਾਲਾ ਨਹੀਂ ਹੋ ਸਕਦਾ, ਕਿਉਂਕਿ ਗੁਰੂ ਤੇ ਪਰਮਾਤਮਾ ਦਾ ਰਸਤਾ ਹੀ ਪ੍ਰੇਮ ਦਾ ਹੈ। ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰੂ ਮਹਾਰਾਜ ਤੇ ਪ੍ਰੇਮ ਨੂੰ ਹੀ ਰਸਤਾ ਦੱਸਦੇ ਨੇ, ਪਰ ਪ੍ਰੇਮ ਹੰਕਾਰੀ ਦੇ ਕੋਲ ਨਹੀਂ ਹੁੰਦਾ। ਇਸ ਦੇ ਲਈ ਵਾਰ ਵਾਰ ਨਿਮਰਤਾ ਦੀ ਗੱਲ ਸਤਿਗੁਰੂ ਮਹਾਰਾਜ ਬਾਣੀ ਦੇ ਵਿੱਚ ਕਰਦੇ ਨੇ, ਕਿਉਂਕਿ ਨਿਮਰਤਾ ਵਾਲੇ ਥਾਂ ਤੇ ਹੀ ਪ੍ਰੇਮ ਪੈਦਾ ਹੁੰਦਾ ਹੈ। ਔਰ ਇਹ ਬਾਦਸ਼ਾਹ ਦੇ ਅੰਦਰ ਸਤਿਗੁਰਾਂ ਦੀ ਕਿਰਪਾ ਸਦਕਾ ਨਿਮਰਤਾ ਵੀ ਹੈ ਔਰ ਪ੍ਰੇਮ ਦੇ ਨਾਲ ਬੇਨਤੀਆਂ ਕਰਦਾ ਹੈ।
ਮਿਹਰ ਧਰੇ ਬੋਲੇ ਸੁਖਦਾਏ।
ਜਦੋਂ ਇਸ ਤਰ੍ਹਾਂ ਦੇ ਨਾਲ ਉਹਦੇ ਅੰਦਰ ਪ੍ਰੇਮ ਵੀ ਤੇ ਨਿਮਰਤਾ ਵੀ ਸਤਿਗੁਰਾਂ ਨੇ ਝਲਕਦੀ ਹੋਈ ਦੇਖੀ ਉਹਦੇ ਬੋਲਾਂ ਦੇ ਵਿੱਚੋਂ, ਅਗਲੇ ਦੇ ਬੋਲਾਂ ਤੋਂ ਪਤਾ ਚੱਲ ਜਾਵੇਗਾ ਇਹ ਨਿਮਰਤਾ ਦੇ ਨਾਲ ਬੋਲਦਾ ਹੈ ਕਿ ਹੰਕਾਰ ਦੇ ਨਾਲ। ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਸ ਤਰ੍ਹਾਂ ਦੇਖਿਆ, ਮਿਹਰ ਕਰਕੇ ਸਤਿਗੁਰਾਂ ਨੇ ਬਚਨ ਕੀਤੇ ਹਨ।
ਕਾਰੂ ਇਹ ਮਗ ਮਿਲ ਨਾ ਖੁਦਾਏ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਕਾਰੂ ਤੂੰ ਜਿਸ ਰਸਤੇ ਤੇ ਚੱਲ ਪਿਆ ਹੈ, ਦਰਅਸਲ ਇਹੀ ਰਸਤਾ ਖੁਦਾ ਦੇ ਘਰ ਤੱਕ ਜਾਂਦਾ ਹੈ। ਇਹ ਨਿਮਰਤਾ, ਇਹ ਪ੍ਰੇਮ, ਇਹ ਸ਼ਰਧਾ, ਇਹ ਲੋਕਾਂ ਦੇ ਉੱਪਰ ਦਇਆ ਕਰਨੀ, ਬਸ ਇਹੀ ਇੱਕ ਰਸਤਾ ਹੈ ਜੋ ਸਿੱਧਾ, ਕੋਈ ਵਾਲ ਵਿੰਗ ਨਹੀਂ, ਸਿੱਧਾ ਖੁਦਾ ਦੇ ਘਰ ਤੱਕ ਜਾਂਦਾ ਹੈ।
ਤੁਝ ਪਰ ਕਿਰਪਾ ਭਈ ਹੈ ਤੂਰਨ।
ਇਹ ਤੇ ਖੁਦਾ ਨੇ ਤੇਰੇ ਤੇ ਬੜੀ ਕਿਰਪਾ ਕੀਤੀ ਹੈ। ਸਤਿਗੁਰੂ ਹੁਣ ਆਪਣਾ ਨਾਮ ਨਹੀਂ ਵਿੱਚ ਲੈ ਰਹੇ, ਇਹ ਗੁਰੂ ਦੀ ਵਡਿਆਈ ਹੈ। ਕਰਦਾ ਵੀ ਗੁਰੂ ਹੈ ਸਭ ਕੁਝ। ਹੁਣ ਮਹਾਰਾਜ ਨੇ ਕਾਰੂ ਤੇ ਕਿਰਪਾ ਵੀ ਕੀਤੀ ਹੈ, ਪਰ ਆਪਣਾ ਨਾਮ ਨਹੀਂ। ਸਤਿਗੁਰੂ ਕਹਿੰਦੇ ਨੇ, ਐ ਕਾਰੂ ਤੂੰ ਵੱਡੇ ਭਾਗਾਂ ਵਾਲਾ ਹੈ ਕਿ ਤੇਰੇ ਉੱਪਰ ਖੁਦਾ ਦੀ ਕਿਰਪਾ ਹੋਈ ਹੈ।
ਮਹਾ ਪਾਪ ਹੋਏ ਸਭ ਚੂਰਨ।
ਤੇਰੇ ਜਿਹੜੇ ਮਹਾ ਪਾਪ ਸਨ, ਬੱਜਰ ਪਾਪ, ਬੜੇ ਵੱਡੇ ਵੱਡੇ ਪਹਾੜਾਂ ਵਰਗੇ ਗੁਨਾਹ ਸਨ, ਉਹ ਸਾਰੇ ਦੇ ਸਾਰੇ ਚੂਰਨ ਹੋ ਗਏ ਨੇ, ਖਤਮ ਹੋ ਗਏ ਹਨ।
ਹਿਰਦੇ ਵਿਖੇ ਭਾ ਚਿਤ ਕਰਤਾਰ।
ਕਿਉਂਕਿ ਤੇਰੇ ਹਿਰਦੇ ਦੇ ਵਿੱਚ ਹੁਣ ਕਰਤਾਰ ਦੀ ਯਾਦ ਹੈ, ਤੇਰੇ ਹਿਰਦੇ ਦੇ ਵਿੱਚ ਕਰਤਾਰ ਦੀ ਯਾਦ ਹੈ, ਕਰਤਾਰ ਤੈਨੂੰ ਚੇਤੇ ਦੇ ਵਿੱਚ ਹੈ, ਇਸ ਕਰਕੇ ਤੇਰੇ ਜਿਹੜੇ ਪਾਪ ਨੇ ਉਹ ਖਤਮ ਹੋ ਗਏ ਨੇ। ਔਰ ਪਾਪ ਚਾਹੇ ਕਿਤਨੇ ਵੀ ਹੋਣ, ਜੈਸੇ ਖੁਦਾ ਦੀ ਯਾਦ, ਜੈਸੇ ਪਰਮਾਤਮਾ ਦੀ ਯਾਦ ਹਿਰਦੇ ਦੇ ਵਿੱਚ ਆਉਂਦੀ ਹੈ, ਸਾਰੇ ਖਤਮ ਹੋ ਜਾਂਦੇ ਨੇ। ਸਤਿਗੁਰੂ ਤੇ ਕਿਰਪਾ ਕਰਦੇ ਨੇ, ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਾਰਿਦਰੰਗ ਮਹਾਂ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰਗ ਕਰੋਤ। ਸਤਿਗੁਰੂ ਕਹਿੰਦੇ ਨੇ, ਕਿਸੇ ਦੇ ਜੀਵਨ ਦੇ ਵਿੱਚ ਘੋਰ ਅਪਰਾਧ ਕੀਤੇ ਹੋਣ, ਉਹਨੇ ਘੋਰ ਦੁਖਿਅੰਗ, ਬੜੇ ਦੁੱਖਾਂ ਦੇ ਨਾਲ ਜੀਵਨ ਭਰਿਆ ਹੋਵੇ, ਘੋਰ ਦੁਖਿਅੰਗ ਅਣਕ ਹੱਤਿਅੰਗ, ਪਤਾ ਨਹੀਂ ਕਿਤਨੀਆਂ ਉਸਨੇ ਜੀਵਨ ਦੇ ਵਿੱਚ ਐਵੇਂ ਅਗਲਿਆਂ ਦੀਆਂ ਹੱਤਿਆ ਕੀਤੀਆਂ ਹੋਣ ਜਿਵੇਂ ਇਸਨੇ ਕੀਤੀਆਂ ਸਨ। ਤੋ ਘੋਰ ਦੁਖਿਅੰਗ ਅਣਕ ਹੱਤਿਅੰਗ, ਜਨਮ ਦਾਰਿਦਰੰਗ, ਜਨਮ ਤੋਂ ਹੀ ਅਗਲਾ ਦਲਿਦਰੀ ਹੋਵੇ, ਮਹਾ ਵਿਖਿਆਦੰਗ, ਬੜੇ ਡੂੰਘੇ ਖੂਹ ਦੇ ਵਿੱਚ, ਪਾਪਾਂ ਦੇ ਵਿੱਚ ਗਰਕ ਹੋਇਆ ਹੋਵੇ। ਸਤਿਗੁਰੂ ਕਹਿੰਦੇ ਨੇ, ਇਹ ਸਾਰਾ ਕੁਝ ਮਿਟ ਜਾਂਦਾ ਹੈ ਇੱਕ ਖਿੰਨ ਦੇ ਵਿੱਚ। ਕਿਵੇਂ? ਮਿਟੰਤ ਸਗਲ, ਸਾਰਾ ਕੁਝ ਮਿਟ ਜਾਂਦਾ ਹੈ, ਸਿਮਰੰਤ ਹਰ ਨਾਮ ਨਾਨਕ, ਪਰਮਾਤਮਾ ਨੂੰ ਸਿਮਰਨ ਦੇ ਨਾਲ। ਕਿਵੇਂ ਮਿਟਦਾ ਹੈ ਮਹਾਰਾਜ? ਭਰੋਸਾ ਨਹੀਂ ਬੱਜਦਾ, ਇਤਨੇ ਪਾਪ, ਇਤਨੇ ਦੁੱਖ, ਇਤਨੇ ਦਲਿੱਦਰਤਾਈ, ਇਤਨੇ ਗੁਨਾਹ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਮਿਟ ਜਾਣਗੇ, ਇਸ ਗੱਲ ਤੇ ਭਰੋਸਾ ਨਹੀਂ ਬੱਜਦਾ। ਸਤਿਗੁਰੂ ਮਹਾਰਾਜ ਫਿਰ ਉਦਾਹਰਨ ਦਿੰਦੇ ਨੇ, ਜੈਸੇ ਪਾਵਕ ਕਾਸ਼ਟ ਪਸਮੰਗ ਕਰੋਤ। ਕਾਸ਼ਟ ਕਹਿੰਦੇ ਨੇ ਲੱਕੜਾਂ ਦੇ ਤਾਂ। ਸਤਿਗੁਰੂ ਕਹਿੰਦੇ ਨੇ, ਲੱਕੜਾਂ ਦਾ ਢੇਰ ਲੱਗਾ ਹੋਵੇ ਤੇ ਢੇਰਾਂ ਦੀ ਢੇਰ ਲੱਕੜਾਂ ਨੂੰ ਸਾੜਨ ਦੇ ਲਈ ਕਿਆ ਢੇਰਾਂ ਦੀ ਢੇਰ ਅੱਗ ਚਾਹੀਦੀ ਹੈ? ਇੱਕ ਚਿੰਗਾਰੀ ਹੀ ਬਹੁਤ ਹੈ ਲੱਕੜਾਂ ਦੇ ਢੇਰ ਸਵਾਹ ਕਰਨ ਦੇ ਲਈ। ਪਰਮਾਤਮਾ ਦਾ ਇੱਕ ਨਾਮ ਹੀ ਬਹੁਤ ਹੈ ਜੀਵਨ ਦੇ ਸਾਰੇ ਪਾਪਾਂ ਨੂੰ ਦੁੱਖਾਂ ਨੂੰ ਦੂਰ ਕਰਨ ਦੇ ਲਈ। ਇਸ ਕਰਕੇ ਗੁਰਮਤ ਦੇ ਵਿੱਚ ਗੁਰਬਾਣੀ ਦੇ ਅਨੁਸਾਰ ਸਤਿਗੁਰੂ ਮਹਾਰਾਜ ਜੀ ਨੇ ਵਾਰ ਵਾਰ ਨਾਮ ਦੀ ਗੱਲ ਕੀਤੀ ਹੈ ਤੇ ਮਹਾਰਾਜ ਤੇ ਫਿਰ ਬੁਲੰਦ ਆਵਾਜ਼ ਦੇ ਵਿੱਚ ਕਹਿੰਦੇ ਨੇ ਨਾਨਕ ਕੇ ਕਰ ਕੇਵਲ ਨਾਮ। ਇੱਥੇ ਕੇਵਲ ਨਾਮ ਦੀ ਗੱਲ ਹੈ, ਹੋਰ ਕਿਸੇ ਬਾਕੀ ਦੇ ਕਰਮਾਂ ਨੂੰ ਉਤਨੀ ਅਹਿਮੀਅਤ ਨਹੀਂ। ਹੈਗੇ ਨੇ ਹੋਰ ਵੀ, ਪਰ ਨਾਮ ਸਾਰਿਆਂ ਦੇ ਨਾਲੋਂ ਸ਼੍ਰੋਮਣੀ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਇਹੀ ਸਾਰਿਆਂ ਦੇ ਨਾਲੋਂ ਉੱਤਮ ਕਰਮ ਹੈ। ਜੋ ਇਸ ਨਾਮ ਦੇ ਨਾਲ ਜੁੜ ਜਾਂਦਾ ਹੈ ਉਹਦੇ ਪਾਪ, ਉਹਦੇ ਗੁਨਾਹ, ਉਹਦੀ ਦਲਿੱਦਰਤਾ, ਉਹਦੇ ਦੁੱਖ ਇਸ ਤਰ੍ਹਾਂ ਦੇ ਨਾਲ ਮਿਟ ਜਾਂਦੇ ਨੇ ਜਿਵੇਂ ਅੱਗ ਦੇ ਨਾਲ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ। ਤੋ ਸਤਿਗੁਰੂ ਕਿਰਪਾ ਕਰਦੇ ਨੇ, ਕਾਰੂੰ ਤੇਰੇ ਤੇ ਬਾਅਦ ਪਰਮਾਤਮਾ ਦੀ ਖੁਦਾ ਦੀ ਕਿਰਪਾ ਹੋਈ ਹੈ, ਤੇਰੇ ਹਿਰਦੇ ਦੇ ਵਿੱਚ ਉਸਦੀ ਯਾਦ ਹੈ, ਉਹ ਚੇਤੇ ਦੇ ਵਿੱਚ ਤੈਨੂੰ ਆਇਆ ਹੈ ਔਰ ਤੇਰੇ ਸਾਰੇ ਦੇ ਸਾਰੇ ਗੁਨਾਹ ਛੇਤੀ ਦੇ ਨਾਲ ਸੜ ਗਏ ਹਨ।
ਭਾਵ ਬੰਧਨ ਤੇ ਹੋਏ ਉਧਾਰ,
ਹੁਣ ਤੇਰਾ ਸੰਸਾਰ ਸਮੁੰਦਰ ਤੋਂ ਉਧਾਰ ਹੋਵੇਗਾ। ਹੁਣ ਤੂੰ ਇਹ ਸੰਸਾਰ ਦੇ ਬੰਧਨਾਂ ਦੇ ਵਿੱਚ, ਇਹ ਮਾਇਆ ਦੇ ਜਾਲ ਦੇ ਵਿੱਚ ਬੱਧਾ ਨਹੀਂ ਰਹੇਗਾ।
ਕਾਰੂ ਕਹੇ ਮਿਹਰ ਭੀ ਤੇਰੀ,
ਕਾਰੂ ਹੁਣ ਕਹਿੰਦਾ ਏ ਕਿ ਹੇ ਸਤਿਗੁਰੂ ਮਹਾਰਾਜ, ਇਹ ਜੋ ਕੁਝ ਵੀ ਹੋਇਆ ਹੈ ਇਹ ਤੁਹਾਡੀ ਰਹਿਮਤ ਦੇ ਨਾਲ। ਸਤਿਗੁਰਾਂ ਨੇ ਆਪਣਾ ਨਾਮ ਵਿੱਚ ਨਹੀਂ ਲਿਆ, ਪਰ ਕਾਰੂ ਫਿਰ ਵੀ ਕਹਿ ਰਿਹਾ ਹੈ ਕਿ ਮਾਲਕ ਜੀ, ਇਹ ਸਤਿਗੁਰੂ, ਇਹ ਤੁਹਾਡੀ ਕਿਰਪਾ ਦੇ ਨਾਲ। ਇਹ ਸਿੱਖ ਦਾ ਫਰਜ਼ ਬਣਦਾ ਹੈ, ਸਿੱਖ ਨੂੰ ਕੁਛ ਵੀ ਮਿਲੇ, ਕੁਛ ਵੀ, ਚਾਹੇ ਉਹ ਉਹਦੇ ਕਰਮਾਂ ਦੇ ਨਾਲ, ਚਾਹੇ ਪਰਮਾਤਮਾ ਦੀ ਕਿਰਪਾ ਦੇ ਨਾਲ, ਇਹ ਹੁਣ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਨੂੰ ਵਿੱਚ ਲੈ ਕੇ ਆਵੇ। ਆਪਣੇ ਹੰਕਾਰ ਨੂੰ ਖਤਮ ਕਰਨ ਦਾ ਇਹੀ ਤਰੀਕਾ ਹੈ ਕਿ ਤੂੰ ਗੁਰੂ ਦੇ ਅੱਗੇ ਅਰਦਾਸ ਕਰ, ਐ ਸਤਿਗੁਰੂ ਮਹਾਰਾਜ, ਮੈਂ ਤੇ ਕੁਝ ਵੀ ਨਹੀਂ ਸੀ, ਇਹ ਜੋ ਕੁਝ ਵੀ ਮਿਲਿਆ ਹੈ ਤੁਹਾਡੀ ਕਿਰਪਾ ਦੇ ਨਾਲ, ਮੈਨੂੰ ਤੇ ਕੋਈ ਨਹੀਂ ਸੀ ਜਾਣਦਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੇ ਮੇਰਾ, ਮੈਨੂੰ ਕੌਣ ਜਾਣਦਾ ਸੀ, ਇਹ ਜੋ ਕੁਝ ਮਿਲਿਆ ਤੁਹਾਡੀ ਕਿਰਪਾ ਦੇ ਨਾਲ, ਇਹ ਗੁਰਮਤ ਦਾ ਅਸੂਲ ਹੈ।
ਕਾਟੀ ਲੋਭ ਹਿਰਦੈ ਤੇ ਬੇਰੀ,
ਮਹਾਰਾਜ ਤੁਸੀਂ ਕਿਰਪਾ ਕਰਕੇ ਮੇਰੇ ਹਿਰਦੇ ਦੇ ਵਿੱਚ ਜਿਹੜੀਆਂ ਲੋਭ ਦੀਆਂ ਬੇੜੀਆਂ, ਲੋਭ ਦੇ ਸੰਗਲ ਪਏ ਹੋਏ ਸਨ ਮਨ ਨੂੰ, ਉਹ ਆਪ ਜੀ ਨੇ ਕਿਰਪਾ ਕਰਕੇ ਕੱਟ ਦਿੱਤੇ ਹਨ।
ਮੁਝ ਕੋ ਪੰਥ ਬਤਾਇਓ ਨੀਕਾ,
ਮੈਨੂੰ ਜਿਹੜਾ ਚੰਗਾ ਰਸਤਾ ਸੀ, ਸਹੀ ਰਸਤਾ ਸੀ ਜੀਵਨ ਦਾ, ਉਹ ਤੁਸੀਂ ਦੱਸਿਆ ਹੈ।
ਭਲਾ ਕਰਨ ਆਏ ਸਭ ਹੀ ਕਰ,
ਔਰ ਸਤਿਗੁਰੂ ਮਹਾਰਾਜ, ਮੈਨੂੰ ਅੱਜ ਭਰੋਸਾ ਹੋਇਆ ਹੈ ਕਿ ਤੁਸੀਂ ਸਾਰਿਆਂ ਦਾ ਭਲਾ ਕਰਨ ਦੇ ਲਈ ਸੰਸਾਰ ਦੇ ਵਿੱਚ ਪ੍ਰਗਟ ਹੋਏ ਹੋ।
ਕੇਤਕ ਦਿਵਸ ਗੁਰ ਤਹਾਂ ਬਤਾਏ,
ਕੁਝ ਕੁ ਦਿਨ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਕਾਰੂ ਦੇ ਕੋਲ ਰਹਿੰਦਿਆਂ ਬਤੀਤ ਕੀਤੇ ਹਨ।
ਲੋਕ ਤਹਿ ਸੁਖੀ ਬਸਾਏ,
ਉਥੋਂ ਦੇ ਜਿਤਨੇ ਲੋਕ ਨੇ ਸਾਰੇ ਦੇ ਸਾਰੇ ਬੜੇ ਸੁਖ ਦੇ ਨਾਲ ਵਸਦੇ ਨੇ। ਗੁਰੂ ਦਾ ਇਹ ਸੁਭਾਅ ਹੈ, ਗੁਰੂ ਸਾਰਿਆਂ ਨੂੰ ਦਿੰਦਾ ਹੈ, ਗੁਰੂ ਕਿਸੇ ਇੱਕ ਨੂੰ ਨਹੀਂ ਦਿੰਦਾ, ਇਹ ਗੁਰੂ ਦਾ ਸੁਭਾਅ ਹੈ, ਮਨੁੱਖ ਦਾ ਸੁਭਾਅ ਹੈ। ਉਹ ਕੁਝ ਵੀ ਉਹਨੂੰ ਜੀਵਨ ਦੇ ਵਿੱਚ ਮਿਲ ਜਾਵੇ ਉਹ ਆਪਣਿਆਂ ਨੂੰ ਦਿੰਦਾ ਹੈ ਜਾਂ ਆਪਣੇ ਲਈ ਰੱਖਦਾ ਹੈ। ਤੂੰ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਤੇ ਕਿਰਪਾ ਕੀਤੀ, ਮਹਾਰਾਜ ਦੀ ਕਿਰਪਾ ਨਾਲ ਸਾਰੇ ਸੁਖੀ ਵਸਦੇ ਹਨ।
ਨਾਮ ਦਾਨ ਕੀ ਸਿੱਖਿਆ ਦੀਨੀ,
ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਨਾਮ ਦੀ, ਦਾਨ ਦੀ, ਇਸ਼ਨਾਨ ਕਰਨ ਦੀ ਇਹ ਸਿੱਖਿਆ ਦਿੱਤੀ ਹੈ।
ਭਇਓ ਨਿਹਾਲ ਹਿਰਦੈ ਜਨ ਲੀਨੀ,
ਔਰ ਉਹ ਹਰ ਇੱਕ ਸਿੱਖ, ਉਹ ਹਰ ਇੱਕ ਮਨੁੱਖ ਨਿਹਾਲ ਹੋਇਆ ਜਿਸਨੇ ਸਤਿਗੁਰਾਂ ਦੀ ਇਹ ਪਾਵਨ ਸਿੱਖਿਆ ਜੀਵਨ ਵਿੱਚ ਧਾਰਨ ਕੀਤੀ ਹੈ।
ਕ੍ਰਾਸ ਦੇਸ਼ ਕੋ ਸਭ ਨਿਰਵਰ,
ਉਸ ਦੇਸ਼ ਦੇ ਵਿੱਚ ਜਿਹੜਾ ਬਾਦਸ਼ਾਹ ਦਾ ਬੜਾ ਭਾਰੀ ਡਰ ਸੀ, ਉਹ ਸਾਰੇ ਦਾ ਸਾਰਾ ਸਤਿਗੁਰਾਂ ਨੇ ਦੂਰ ਕਰ ਦਿੱਤਾ ਹੈ।
ਕਾਰੂ ਨੀਕੇ ਮਗ ਮੈਂ ਡਰ,
ਕਿਉਂਕਿ ਜਿਹੜਾ ਮੁੱਢ ਸੀ ਡਰ ਦਾ ਔਰ ਸਾਰੀ ਪ੍ਰਜਾ ਨੂੰ ਦੁੱਖ ਦੇਣ ਦਾ ਜਿਹੜਾ ਮੁੱਢ ਸੀ ਕਾਰੂ, ਸਤਿਗੁਰੂ ਮਹਾਰਾਜ ਜੀ ਨੇ ਉਸ ਨੂੰ ਸੁਧਾਰਿਆ ਹੈ।
ਬਾਹਰ ਗਮਨ ਕੇ ਕਿੰਨੀ ਤਿਆਰੀ,
ਜਦੋਂ ਸਾਰੇ ਨਗਰ ਦੇ ਵਿੱਚ, ਸਾਰੇ ਇਲਾਕੇ, ਰੂਮ ਦੇ ਸਾਰੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸਤਿਗੁਰਾਂ ਨੇ ਨਾਮ ਬਾਣੀ ਦੀ ਵਰਖਾ ਕੀਤੀ, ਕਾਰੂ ਨੂੰ ਸਹੀ ਰਸਤੇ ਤੇ ਤੋਰਿਆ, ਸਾਰਾ ਨਗਰ ਸੁੱਖਾਂ ਦੇ ਨਾਲ ਭਰ ਗਿਆ ਹੈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਹੋਰ ਥਾਂ ਤੇ ਚੱਲਣ ਦੀ ਤਿਆਰੀ ਕੀਤੀ ਹੈ।
ਤਬ ਕਾਰੂ ਆਸ ਗਿਰਾ ਉਚਾਰੀ,
ਉਸ ਵੇਲੇ ਕਾਰੂ ਨੇ ਸਤਿਗੁਰਾਂ ਦੇ ਕੋਲ ਆ ਕੇ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਕਿਰਪਾ ਧਾਰ ਰਹੀਏ ਮੁਝ ਪਾਸ,
ਕਾਰੂ ਕਹਿਣ ਲੱਗਾ ਹੇ ਮਾਲਕ ਜੀ, ਅੱਗੇ ਇਤਨੀ ਕਿਰਪਾ ਕੀਤੀ, ਬਹੁਤ ਆਪ ਜੀ ਨੇ ਦਾਤਾਂ ਦਿੱਤੀਆਂ, ਨਿਵਾਜਿਆ ਹੈ, ਰਹਿਮਤ ਕਰੋ ਹੁਣ ਤੁਸੀਂ ਮੇਰੇ ਕੋਲ ਹੀ ਰੁਕਣਾ ਕਰੋ।
ਗਮਨ ਅਨਤਿਆਰ ਭਏ ਕਿਉਂ ਆਸ,
ਮਹਾਰਾਜ ਇਤਨੀ ਛੇਤੀ ਵੀ ਕੀ ਹੈ, ਕਿਉਂ ਤੁਸੀਂ ਇਤਨੀ ਛੇਤੀ ਆਪਣੇ ਸੇਵਕ ਨੂੰ ਛੱਡ ਕੇ ਚੱਲੇ ਹੋ।
ਮੈਂ ਸੇਵਕ ਸਭ ਭਾਂਤ ਤੁਮਰ,
ਮਹਾਰਾਜ ਹਰ ਤਰ੍ਹਾਂ ਦੇ ਨਾਲ ਤੁਹਾਡੀ ਸੇਵਾ ਕਰਨ ਦੇ ਲਈ ਹਾਜ਼ਰ ਹਾਂ। ਜੋ ਆਪ ਜੀ ਨੂੰ ਚਾਹੀਦਾ ਹੋਵੇ ਤੁਸੀਂ ਆਗਿਆ ਕਰੋ।
ਸਰਬਦੇਸ਼ ਕਿਨੂੰ ਨਿਸਤਰ,
ਮਹਾਰਾਜ ਤੁਸੀਂ ਮੇਰਾ ਹੀ ਨਹੀਂ ਮੇਰੇ ਸਾਰੇ ਇਲਾਕੇ ਦਾ ਸਾਰੇ ਰਾਜ ਦਾ ਭਲਾ ਕੀਤਾ ਹੈ, ਕਿਰਪਾ ਕੀਤੀ ਹੈ।
ਰਹਿਤ ਨਹੀਂ ਜਿਹ ਕਰੋ ਪਿਆਨ,
ਮਹਾਰਾਜ ਜੇਕਰ ਆਪ ਜੀ ਨਹੀਂ ਰਹਿਣਾ ਚਾਹੁੰਦੇ, ਤੁਸੀਂ ਜੇਕਰ ਜਾਣਾ ਹੀ ਚਾਹੁੰਦੇ ਹੋ,
ਉਨ ਦਰਸ਼ਨ ਦੇਵੋ ਕਬ ਆਨ,
ਮਹਾਰਾਜ ਇੱਕ ਕਿਰਪਾ ਕਰਕੇ ਦੱਸ ਜਾਓ ਕਿ ਦੁਬਾਰਾ ਕਦੋਂ ਦੀਦਾਰ ਦੇਵੋਗੇ।
ਸੁਣ ਕੇ ਬੋਲੇ ਕਿਰਪਾ ਨਿਧਾਨ,
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਾਦਸ਼ਾਹ ਦੇ ਕੋਲੋਂ ਸੁਣਿਆ ਕਿ ਦੁਬਾਰਾ ਕਦੋਂ ਮਿਲਾਪ ਹੋਵੇਗਾ, ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤੇ ਹਨ,
ਸਿਮਰੋ ਨਾਮ ਹੋਏ ਕਲਿਆਣ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਤੈਨੂੰ ਨਾਮ ਦੀ ਦਾਤ ਦਿੱਤੀ ਹੈ, ਇਸ ਕਰਕੇ ਤੂੰ ਨਾਮ ਨੂੰ ਜਪਿਆ ਕਰ, ਇਹਦੇ ਨਾਲ ਹੀ ਕਲਿਆਣ ਹੋਵੇਗਾ।
ਹਿਰਦੇ ਧਿਆਨ ਆਪਣੇ ਆਤਮ ਧਾਰੋ,
ਬਸ ਤੂੰ ਆਪਣੇ ਹਿਰਦੇ ਦੇ ਵਿੱਚ ਧਿਆਨ ਨੂੰ ਧਾਰਿਆ ਕਰ, ਤੂੰ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਿਆ ਕਰ।
ਇਹੀ ਹਮਾਰੋ ਮਿਲਨ ਵਿਚਾਰੋ,
ਸਤਿਗੁਰੂ ਕਹਿਣ ਲੱਗੇ, ਜਦੋਂ ਤੂੰ ਆਪਣੀ ਸੁਰਤ ਨੂੰ ਆਪਣੀ ਲਿਵ ਨੂੰ ਸ਼ਬਦ ਦੇ ਨਾਲ ਜੋੜੇਗਾ, ਬਸ ਇਹੀ ਸਾਡਾ ਮਿਲਾਪ ਹੈ, ਕਿਉਂਕਿ ਇਲਾਹੀ ਬਾਣੀ ਦਾ ਹੁਕਮ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਦੇ ਨਾਲ ਜੁੜਨਾ ਬਾਣੀ ਦੇ ਨਾਲ ਜੁੜਨਾ ਹੈ, ਤੇ ਬਾਣੀ ਦੇ ਨਾਲ ਜੁੜਨਾ ਗੁਰੂ ਦੇ ਨਾਲ ਜੁੜਨਾ। ਬਸ ਜਿਹੜਾ ਗੁਰਬਾਣੀ ਦੇ ਨਾਲ ਜੁੜ ਗਿਆ ਉਹ ਗੁਰੂ ਦੇ ਨਾਲ ਜੁੜ ਹੀ ਗਿਆ। ਇਹ ਸੰਗਤ ਦੇ ਵਿੱਚ ਆਉਣਾ ਇਸੇ ਕਰਕੇ ਹੈ, ਇਹ ਕਥਾ ਕੀਰਤਨ, ਇਹ ਢਾਡੀ ਪ੍ਰਸੰਗ, ਇਹ ਗੁਰਬਾਣੀ ਦਾ ਪਾਠ ਬਸ ਇਸੇ ਵਾਸਤੇ ਹੈ ਕਿ ਸਿੱਖ ਕਿਸੇ ਤਰ੍ਹਾਂ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਜਾਵੇ। ਬਸ ਜੈਸੇ ਕੋਈ ਗੁਰਬਾਣੀ ਦੇ ਨਾਲ ਜੁੜਦਾ ਹੈ ਉਹ ਹਰ ਥਾਂ ਤੇ ਗੁਰੂ ਦੇ ਨਾਲ ਜੁੜਿਆ ਹੋਇਆ, ਹਰ ਜਗ੍ਹਾ ਤੇ ਜੁੜਿਆ ਹੋਇਆ। ਇਹ ਨਹੀਂ ਕਿ ਗੁਰੂ ਦੇ ਨਾਲ ਇੱਕ ਥਾਂ ਤੇ ਜੁੜਿਆ ਜਾਂਦਾ ਹੈ। ਜਿਵੇਂ ਸਕੂਲ ਦੇ ਵਿੱਚ ਬੱਚੇ ਨੂੰ ਭੇਜਿਆ ਜਾਂਦਾ ਹੈ ਪੜ੍ਹਨ ਦੇ ਲਈ, ਜਦੋਂ ਉਹ ਪੜ੍ਹ ਜਾਂਦਾ ਹੈ ਤਾਂ ਫਿਰ ਵਿੱਦਿਆ ਹਰ ਵੇਲੇ ਉਹਦੇ ਕੋਲ ਹੀ ਰਹਿੰਦੀ ਹੈ। ਸਕੂਲ ਦੇ ਵਿੱਚ ਤੇ ਥੋੜਾ ਸਮਾਂ ਪੜ੍ਹਾਈ ਜਾਂਦੀ ਹੈ, ਬਾਅਦ ਦੇ ਵਿੱਚ ਉਹ ਵਿੱਦਿਆ ਉਹਦੇ ਹੱਡਾਂ ਦੇ ਵਿੱਚ ਰਚ ਜਾਂਦੀ ਹੈ ਔਰ ਹਰ ਵੇਲੇ ਉਹਦੇ ਨਾਲ ਹੀ ਰਹਿੰਦੀ ਹੈ। ਤੋ ਇਸ ਤਰ੍ਹਾਂ ਦੇ ਨਾਲ ਜਦੋਂ ਕੋਈ ਗੁਰੂ ਦੇ ਨਾਲ ਜੁੜਦਾ ਹੈ, ਬਾਣੀ ਦੇ ਨਾਲ ਜੁੜਦਾ ਹੈ, ਫਿਰ ਗੁਰੂ ਉਹਦੇ ਨਾਲ ਹਰ ਵੇਲੇ ਅੰਗ ਸੰਗ ਰਹਿੰਦਾ ਹੈ, ਔਰ ਜਿਹਦੇ ਨਾਲ ਗੁਰੂ ਅੰਗ ਸੰਗ ਰਹਿੰਦਾ ਹੈ ਉਹ ਤੇ ਫਿਰ ਇਸ ਤਰ੍ਹਾਂ ਦੇ ਨਾਲ ਕਹਿ ਦਿੰਦਾ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਤੇ ਹਰ ਵੇਲੇ ਮੇਰੇ ਅੰਗ ਸੰਗ, ਤੇ ਹਰ ਵੇਲੇ ਅੰਗ ਸੰਗ ਗੁਰੂ ਕਿਵੇਂ ਰਹਿ ਸਕਦਾ ਹੈ, ਸਵਾਲ ਪੈਦਾ ਹੋ ਸਕਦਾ ਹੈ। ਗੁਰੂ ਤੇ ਗੁਰੂ ਘਰ ਦੇ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆਪਣੇ ਤਖ਼ਤ ਤੇ ਬਿਰਾਜਮਾਨ ਨੇ, ਤੇਰੇ ਨਾਲ ਅੰਗ ਸੰਗ ਤੂੰ ਕੰਮ ਕਾਰ ਕਰਦਾ ਹੈ, ਗੁਰੂ ਅੰਗ ਸੰਗ ਕਿਵੇਂ ਹੈ? ਤੂੰ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ ਉਹ ਗੁਰੂ ਦੇ ਨਾਲ, ਗੁਰਬਾਣੀ ਤੇ ਗੁਰੂ ਇੱਕੋ ਹੈ ਗੁਰਮਤ ਦੇ ਅਨੁਸਾਰ, ਗੁਰਬਾਣੀ ਦੇ ਨਾਲ ਜੁੜਨਾ ਹੀ ਗੁਰੂ ਦੇ ਨਾਲ ਜੁੜਨਾ ਹੈ, ਔਰ ਜਿਹੜਾ ਗੁਰਬਾਣੀ ਦੇ ਨਾਲ ਜੁੜ ਗਿਆ ਗੁਰੂ ਹਰ ਵੇਲੇ ਉਹਦੇ ਅੰਗ ਸੰਗ ਹੈ ਔਰ ਹਰ ਥਾਂ ਤੇ ਉਹਦੀ ਰੱਖਿਆ ਕਰਦਾ, ਉਹ ਤੇ ਫਿਰ ਕੋਈ ਵੀ ਮੁਸੀਬਤ ਹੋਵੇ ਤੇ ਇਸ ਤਰ੍ਹਾਂ ਬੇਨਤੀ ਕਰਦਾ ਹੈ ਤੇ ਉਹਦੀ ਰੱਖਿਆ ਵੀ ਹੁੰਦੀ ਏ, ਤੇ ਫਿਰ ਉਸ ਨੂੰ ਸਮਝ ਲੱਗਦੀ ਏ, ਗੁਰੂ ਦਾ ਸ਼ਬਦ ਹੀ ਰਖਵਾਲਾ ਹੈ, ਗੁਰੂ ਦਾ ਸ਼ਬਦ ਹੀ ਕਿਰਪਾ ਕਰਨ ਵਾਲਾ ਹੈ। ਗੁਰ ਕਾ ਸ਼ਬਦ ਰਖਵਾਲੇ ਚੌਕੀ ਚੌਗਿਰਦ ਹਮਾਰੇ, ਇਸ ਤਰ੍ਹਾਂ ਦੇ ਸ਼ਬਦ ਨੇ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਤੋ ਗੁਰੂ ਦਾ ਸ਼ਬਦ ਜਿਹਦੇ ਕੋਲ ਹੈ ਤੱਤੀ ਵਾਹ ਨਹੀਂ ਲੱਗਦੀ, ਕਿਉਂਕਿ ਇਹ ਰਾਮ ਦੀ ਕਾਰ ਹੈ। ਸਤਿਗੁਰੂ ਮਹਾਰਾਜ ਮਿਹਰਾਮਤ ਕਰਨ ਤੇ ਕੋਈ ਸ਼ਬਦ ਦੇ ਨਾਲ ਇਸ ਤਰ੍ਹਾਂ ਦੇ ਨਾਲ ਜੁੜਦਾ ਹੈ ਉਹਦੇ ਜੀਵਨ ਦੇ ਵਿੱਚ ਫਿਰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ, ਕੋਈ ਮੁਸੀਬਤ ਨਹੀਂ। ਤੋ ਸਤਿਗੁਰੂ ਮਹਾਰਾਜ ਫਿਰ ਇੱਥੇ ਬਾਦਸ਼ਾਹ ਨੂੰ ਸਮਝਾ ਰਹੇ ਨੇ, ਤੂੰ ਸ਼ਬਦ ਦੇ ਨਾਲ ਜੁੜ, ਬਸ ਇਹਦੇ ਨਾਲ ਜੁੜਨਾ, ਇਹੀ ਸਾਡੇ ਦਰਸ਼ਨ ਹਨ, ਇਹੀ ਦੀਦਾਰ ਹਨ।
ਬਿਦਾ ਭਏ ਕਹਿ ਕੇ ਵਰਿਆਈ,
ਇਸ ਤਰ੍ਹਾਂ ਦੇ ਨਾਲ ਬਚਨ ਕਰਕੇ ਸਤਿਗੁਰੂ ਮਹਾਰਾਜ ਉਹ ਜਾਨ ਤੇ ਨਹੀਂ ਸੀ ਦੇਣਾ ਚਾਹੁੰਦਾ, ਬਾਦਸ਼ਾਹ ਪਿਆਰ ਸੀ ਚਰਨਾਂ ਦਾ, ਪਰ ਸਤਿਗੁਰੂ ਮਹਾਰਾਜ ਉਹਦੇ ਕੋਲੋਂ ਆਗਿਆ ਲੈ ਕੇ ਚਲੇ ਗਏ ਹਨ।
ਗਮਨੇ ਆਨ ਸਥਾਨ ਗੁਸਾਈ,
ਫਿਰ ਮਾਲਕ ਜੀ ਹੋਰ ਥਾਂ ਤੇ ਹੋਰ ਜਗਤ ਜਲੰਧੇ ਨੂੰ ਉਤਾਰਨ ਦੇ ਲਈ ਅੱਗੇ ਯਾਤਰਾ ਤੇ ਚੱਲ ਪਏ ਹਨ।
ਅਧਿਆਇ ਸਮਾਪਤ ਚਾਉ ਪਈ। ਸ਼੍ਰੀ ਅੰਗਦ ਸੁਣੀਐ ਸੁਖਦਾਨੀ।
ਅਗਲੀ ਕਥਾ ਨੂੰ ਤੋਰਦਿਆਂ ਹੋਇਆਂ ਭਾਈ ਬਾਲਾ ਜੀ ਕਹਿੰਦੇ ਹਨ, ਹੇ ਧੰਨ ਗੁਰੂ ਅੰਗਦ ਦੇਵ ਮਹਾਰਾਜ, ਸੁੱਖਾਂ ਦੇ ਦਾਤਾ ਜੀ, ਅੱਗੇ ਸਤਿਗੁਰਾਂ ਦੀ ਪਾਵਨ ਕਥਾ ਨੂੰ ਸ਼੍ਰਵਣ ਕਰੋ।
ਅੱਗੇ ਗਮਨ ਕੀਨ ਗੁਣ ਖਾਨੀ,
ਗੁਣਾਂ ਦੀ ਖਾਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਾਦਸ਼ਾਹ ਦੇ ਕੋਲੋਂ ਹੋ ਕੇ ਕਾਰੂ ਬਾਦਸ਼ਾਹ ਤੇ ਕਿਰਪਾ ਕਰਕੇ ਅੱਗੇ ਚੱਲੇ ਹਨ।
ਹਬਸ਼ ਵਲਾਇਤ ਗਏ ਦਇਆਲ,
ਸਤਿਗੁਰੂ ਮਹਾਰਾਜ ਹੁਣ ਜਿਹੜੇ ਇਲਾਕੇ ਦੇ ਵਿਚ ਪਹੁੰਚੇ ਨੇ ਉਹਨੂੰ ਹਬਸ ਦਾ ਇਲਾਕਾ ਕਿਹਾ ਜਾਂਦਾ ਹੈ।
ਬਾਦਸ਼ਾਹ ਦੁਸ਼ਟ ਵਿਸਲ,
ਉਥੋਂ ਦਾ ਜਿਹੜਾ ਬਾਦਸ਼ਾਹ ਹੈ ਲਾਜਵਰਦ ਜਿਸ ਦਾ ਨਾਮ ਹੈ ਉਹ ਬੜਾ ਦੁਸ਼ਟ ਹੈ, ਬੜਾ ਜ਼ਾਲਮ ਹੈ।
ਹਿੰਦੂ ਨਰ ਤਿਸ ਦੇਸ਼ ਜੇ ਆਵੇ,
ਉਹ ਬਾਦਸ਼ਾਹ ਦਾ ਇਸ ਤਰ੍ਹਾਂ ਦਾ ਸੁਭਾਅ ਹੈ ਕਿ ਉਹਨੂੰ ਪਤਾ ਚੱਲ ਜਾਵੇ ਸਾਈ ਕਿ ਉਹਦੇ ਇਲਾਕੇ ਦੇ ਵਿਚ ਕੋਈ ਹਿੰਦੂ ਆਇਆ ਹੈ।
ਗਹਿ ਤਾਹੇ ਜਮ ਧਾਮ ਪਠਾ,
ਬਸ ਉਹਨੂੰ ਪਤਾ ਚੱਲੇ ਕਿ ਇਹ ਜਿਹੜਾ ਇਲਾਕੇ ਮੇਰੇ ਦੇ ਵਿਚ ਵਿਚਰ ਰਿਹਾ ਹੈ, ਚੱਲ ਰਿਹਾ ਹੈ, ਇਹ ਹਿੰਦੂ ਹੈ। ਉਹਨੂੰ ਉਸੇ ਵੇਲੇ ਉਹ ਪਕੜ ਕੇ ਗ੍ਰਿਫਤਾਰ ਕਰਾ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ।
ਇਸ ਕੀ ਤੂੰ ਪ੍ਰਗਟ ਭਈ ਸਾਰੇ,
ਉਹਦੀ ਇਹ ਗੱਲ ਦੀ ਜਿਹੜੀ ਖਬਰ ਹੈ ਸਾਰੀ ਦੂਰ ਦੂਰ ਤੱਕ ਇਲਾਕਿਆਂ ਦੇ ਵਿਚ ਫੈਲ ਗਈ ਹੈ।
ਜੋ ਹਿੰਦੂ ਪਾਵ ਹੈ ਤੇ ਮਾਰੇ,
ਇਹ ਗੱਲ ਦਾ ਦੂਰ ਦੂਰ ਤੱਕ ਫੈਲਾਓ ਹੋ ਗਿਆ ਕਿ ਇਹ ਬਾਦਸ਼ਾਹ ਹਬਸ ਇਲਾਕੇ ਦਾ ਇਹ ਜਿਹੜੇ ਵੀ ਹਿੰਦੂ ਨੂੰ ਦੇਖਦਾ ਹੈ ਪਕੜ ਕੇ ਮਾਰ ਦਿੰਦਾ ਹੈ, ਇਸ ਕਰਕੇ ਇੱਥੇ ਕੋਈ ਹਿੰਦੂ ਨਹੀਂ ਸੀ ਰਹਿੰਦਾ।
ਪਹੁੰਚੇ ਸਤਿਗੁਰ ਨਾਮ ਜਪਾਵਨ,
ਸਤਿਗੁਰੂ ਮਹਾਰਾਜ ਉਹ ਵੀ ਨਾਮ ਨੂੰ ਜਪਾਉਣ ਦੇ ਲਈ ਉਸ ਇਲਾਕੇ ਦੇ ਵਿਚ ਪਹੁੰਚੇ ਹਨ।
ਟੇਡੇ ਚਲਤ ਸੀਧੇ ਮਗ ਪਾਵਨ,
ਜਿਹੜਾ ਵੀ ਉੱਥੇ ਟੇਢਾ ਚੱਲਦਾ ਸੀ ਔਰ ਇੱਥੋਂ ਦਾ ਜਿਹੜਾ ਬਾਦਸ਼ਾਹ ਵੀ ਗੁਨਾਹਾਂ ਦੇ ਦਲਦਲ ਦੇ ਵਿਚ ਤਸਿਆ ਹੋਇਆ ਸੀ ਔਰ ਬਸ ਉਹ ਆਪਣੇ ਧਰਮ ਨੂੰ ਹੀ ਸਭ ਤੋਂ ਵੱਡਾ ਮੰਨਦਾ ਸੀ, ਬਾਕੀ ਕੋਈ ਵੀ ਆਵੇ ਉੱਥੇ, ਕੋਈ ਹਿੰਦੂ ਆਵੇ, ਕੋਈ ਜੈਨੀ ਬੋਧੀ ਆਵੇ, ਉਸ ਨੂੰ ਮਰਵਾ ਦਿੰਦਾ ਸੀ। ਉਹਨੂੰ ਸਹੀ ਰਸਤੇ ਤੇ ਤੋਰਨ ਦੇ ਲਈ ਸਤਿਗੁਰੂ ਉੱਥੇ ਪਹੁੰਚੇ ਹਨ।
ਕਰਤ ਕੁਕਰਮ ਸੇ ਸਰਬ ਹਟਾਵਨ,
ਜਿਹੜੇ ਉੱਥੇ ਮਾੜੇ ਕੰਮਾਂ ਦੇ ਵਿਚ ਲੱਗੇ ਹੋਏ ਸਨ ਬਾਦਸ਼ਾਹ ਤੇ ਪ੍ਰਜਾ, ਉਹਨਾਂ ਸਾਰਿਆਂ ਨੂੰ ਹਟਾਉਣ ਦੇ ਲਈ
ਨੇਕੋ ਧਰਮ ਉਪਦੇਸ਼ ਦ੍ਰਿੜਾਵਨ,
ਉਹਨਾਂ ਨੂੰ ਧਰਮ ਦਾ ਜੋ ਚੰਗਾ ਸ਼ੁਭ ਉਪਦੇਸ਼ ਹੈ ਉਹ ਦ੍ਰਿੜ ਕਰਵਾਉਣ ਦੇ ਲਈ ਸਤਿਗੁਰੂ ਉੱਥੇ ਪਹੁੰਚੇ ਹਨ।
ਦੋਹਰਾ ਤੇ ਸ਼ਿਨ ਖਿਲਕ ਆਕਾਸ਼ ਤੇ ਉਤਰਿਓ ਗੁਰ ਢਿੱਗ ਆਏ,
ਸਤਿਗੁਰੂ ਮਹਾਰਾਜ ਜੀ ਦੇ ਕੋਲ ਖੁਦਾ ਦੇ ਵੱਲੋਂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਵੇਲੇ ਇੱਕ ਇਲਾਹੀ ਚੋਲਾ ਪਹੁੰਚਿਆ ਹੈ।
ਰਾਂਗਨ ਜਾਣਿਓ ਜਾਵਹੀ ਆਚਰਜ ਬਣਿਓ ਬਣਾਏ,
ਭਾਈ ਸਾਹਿਬ ਜੀ ਕਹਿੰਦੇ ਨੇ ਉਹ ਚੋਲਾ ਇਸ ਤਰ੍ਹਾਂ ਦਾ ਹੈ ਕਿ ਬੜਾ ਅਦਭੁਤ ਹੈ, ਉਹਦਾ ਰੰਗ ਹੀ ਸਮਝ ਦੇ ਵਿਚ ਨਹੀਂ ਆਉਂਦਾ ਕਿ ਇਹ ਕਿਹੜੇ ਰੰਗ ਦਾ ਚੋਲਾ ਹੈ।
ਸਰਬ ਭਾਂਤ ਕੇ ਲਿਖੀਏ ਅੱਖਰ,
ਫਿਰ ਉਹ ਚੋਲਾ ਇਸ ਤਰ੍ਹਾਂ ਦਾ ਸੀ, ਇੱਕ ਤੇ ਉਹਦਾ ਰੰਗ ਬੜਾ ਵੱਖਰਾ ਜਿਹਾ ਸੀ, ਸਮਝ ਨਹੀਂ ਸੀ ਲੱਗਦੀ ਇਹ ਕਿਹੜੇ ਰੰਗ ਦਾ ਹੈ, ਵੱਖਰੇ ਵੱਖਰੇ ਰੰਗਾਂ ਦੇ ਨਾਲ ਜਿਵੇਂ ਮਿਲਾ ਕੇ ਕੋਈ ਚੀਜ਼ ਬਣਾਈ ਹੋਵੇ, ਔਰ ਉਹਦੇ ਉੱਪਰ ਕਈ ਤਰ੍ਹਾਂ ਦੇ ਜਿਹੜੇ ਅੱਖਰ ਉਹ ਲਿਖੇ ਹੋਏ ਸਨ,
ਹਿੰਦਵੀ ਬਹੁਰ ਪਾਰਸੀ,
ਉਹਦੇ ਉੱਪਰ ਹਿੰਦੀ ਦੇ ਅੱਖਰ ਵੀ ਲਿਖੇ ਸਨ, ਫਿਰ ਉਹਦੇ ਉੱਪਰ ਜਿਹੜੇ ਫਾਰਸੀ ਦੇ ਅੱਖਰ ਹਨ ਉਹ ਵੀ ਲਿਖੇ ਸਨ,
ਅਰਬੀ ਔਰ ਤੁਰਕੀ ਜੋਏ,
ਫਿਰ ਅਰਬੀ ਦੇ ਜਿਹੜੇ ਅੱਖਰ ਨੇ ਔਰ ਤੁਰਕੀ ਦੇ ਜਿਹੜੇ ਅੱਖਰ ਹਨ ਉਹ ਵੀ ਉਸ ਚੋਲੇ ਦੇ ਉੱਪਰ ਲਿਖੇ ਹੋਏ ਹਨ।
ਸੰਸਕ੍ਰਿਤੀ ਜੋ ਅੱਖਰ ਸੋਏ,
ਫਿਰ ਜਿਸ ਨੂੰ 52 ਅੱਖਰੀ ਵੀ ਕਹਿੰਦੇ ਨੇ, 52 ਅੱਖਰੀ ਭਾਵ ਸੰਸਕ੍ਰਿਤ, ਉਹਦੇ ਜਿਹੜੇ ਅੱਖਰ ਹਨ ਉਹ ਵੀ ਲਿਖੇ ਹੋਏ ਹਨ।
ਸੋ ਖਿਲਕਾ ਲੈ ਗੁਰ ਗਲ ਪਾਇਓ,
ਉਹ ਜਿਹੜਾ ਚੋਲਾ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਤਿਗੁਰਾਂ ਨੂੰ ਮਿਲਿਆ ਹੈ ਉਹ ਚੋਲਾ ਸਤਿਗੁਰੂ ਮਹਾਰਾਜ ਜੀ ਨੇ ਲੈ ਕੇ ਗਲ ਦੇ ਨਾਂ ਵਿਚ ਪਾ ਲਿਆ ਹੈ, ਭਾਵ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਰੰਗ ਕੁਦਰਤੀ ਅਧਿਕ ਸੁਹਾਇਓ,
ਇਹ ਕੁਦਰਤੀ ਰੰਗ ਸਤਿਗੁਰੂ ਮਹਾਰਾਜ ਜੀ ਦੇ ਗਲ ਪਿਆ ਹੋਇਆ ਚੋਲਾ ਬਹੁਤ ਸੋਭਨੀਕ ਹੁੰਦਾ ਹੈ।
ਜਿਹੇ ਪੁਰ ਵਿਖੇ ਰਹੇ ਅਵਨੀਪਾ,
ਸਤਿਗੁਰੂ ਮਹਾਰਾਜ ਉਹ ਚੋਲੇ ਨੂੰ ਗਲ ਪਾ ਕੇ ਤੇ ਉਸ ਪਾਸੇ ਨੂੰ ਚੱਲੇ ਨੇ ਜਿੱਥੇ ਬਾਦਸ਼ਾਹ ਰਹਿੰਦਾ ਹੈ।
ਬੈਠੇ ਤਿਹ ਕੇ ਜਾਏ ਸਮੀਪ,
ਸਤਿਗੁਰੂ ਮਹਾਰਾਜ ਉਸ ਮਹਿਲਾਂ ਦੇ ਨੇੜੇ ਜਾ ਕੇ ਬੈਠ ਗਏ ਜਿਨ੍ਹਾਂ ਦੇ ਅੰਦਰ ਬਾਦਸ਼ਾਹ ਦਾ ਵਾਸਾ ਹੈ।
ਜਬ ਨਰ ਨਿਕਸ ਬਿਲੋ ਕਿਉਂ ਆਈ,
ਸਤਿਗੁਰੂ ਮਹਾਰਾਜ ਬਾਹਰ ਬੈਠੇ ਹੋਏ ਨੇ ਇੱਕ ਰੁੱਖ ਦੇ ਨੇੜੇ ਔਰ ਉਥੋਂ ਦੇ ਜਿਹੜੇ ਨਗਰ ਵਾਸੀ ਨੇ ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਬੈਠਿਆਂ ਦੇਖਿਆ ਹੈ।
ਰਹੇ ਵਿਸ਼ਾਲ ਹਿਰਦੇ ਬਿਸਮਾਈ,
ਉਹ ਸਤਿਗੁਰੂ ਮਹਾਰਾਜ ਜੀ ਨੂੰ ਤੇ ਉਹਨਾਂ ਦੇ ਵਸਤਰਾਂ ਨੂੰ ਦੇਖ ਦੇਖ ਕੇ ਬੜੇ ਹੈਰਾਨ ਹੋ ਰਹੇ ਹਨ।
ਪ੍ਰਗਟ ਨਗਰ ਮਹਿ ਜਪ ਸੁਧ ਹੋਈ।
ਜਦੋਂ ਇਹ ਗੱਲ ਹੌਲੀ ਹੌਲੀ ਸਾਰੇ ਨਗਰ ਦੇ ਵਿੱਚ ਫੈਲ ਗਈ ਹੈ,
ਧਾਏ ਧਾਏ ਦੇਖੇ ਸਭ ਕੋਈ,
ਸਾਰਾ ਨਗਰ ਆ ਕੇ ਦੇਖਦਾ ਹੈ ਕਿ ਇਹ ਕੌਣ ਆਇਆ ਹੈ, ਇਹਦੇ ਕੱਪੜੇ ਬੜੇ ਵੱਖਰੇ ਹਨ।
ਪਾਤਸ਼ਾਹ ਕੇ ਜਾਏ ਅਗਾਰੀ।
ਫਿਰ ਇਹ ਗੱਲ ਜਿਹੜੀ ਫੈਲਦੀ ਫੈਲਦੀ ਬਾਦਸ਼ਾਹ ਦੇ ਕੋਲ ਵੀ ਪਹੁੰਚੀ ਹੈ।
ਨਰਨ ਸੁਣਾਏ ਦੀਨ ਸੁਧ ਸਾਰੀ।
ਬਹੁਤ ਸਾਰੇ ਨਗਰ ਵਾਸੀਆਂ ਨੇ ਜਾ ਕੇ ਬਾਦਸ਼ਾਹ ਨੂੰ ਇਸ ਤਰ੍ਹਾਂ ਦੇ ਨਾਲ ਦੱਸਿਆ ਹੈ।
ਵਹਿਰੇਕ ਆਇਓ ਦਰਵੇਸ਼।
ਨਗਰ ਵਾਸੀ ਕਹਿੰਦੇ ਨੇ ਬਾਦਸ਼ਾਹ ਸਲਾਮਤ, ਬਾਹਰ ਇੱਕ ਫਕੀਰ ਆਇਆ ਬੈਠਾ ਹੈ।
ਸੁਣਿਓ ਨਾ ਪਿਖਿਓ ਖਿਰਕ ਗਾਲਿਆ ਸਰ।
ਉਹ ਇਸ ਤਰ੍ਹਾਂ ਦਾ ਫਕੀਰ ਹੈ ਕਿ ਉਹਦੇ ਗਲ ਦੇ ਵਿੱਚ ਚੋਲਾ ਵੀ ਬੜਾ ਵੱਖਰਾ ਹੈ, ਉਹਦੇ ਜਿਹੜੇ ਬਸਤਰ ਨੇ ਕੱਪੜੇ ਨੇ ਉਹ ਇਸ ਤਰ੍ਹਾਂ ਦੇ ਨੇ, ਕਦੇ ਅਸੀਂ ਦੇਖੇ ਜਾਂ ਸੁਣੇ ਨਹੀਂ ਹਨ।
ਹੈ ਕੁਰਾਨ ਕੇ 30 ਸੁਪਾਰੇ।
ਇਹ ਨਗਰ ਵਾਸੀ ਜਾ ਕੇ ਦੱਸਦੇ ਨੇ ਕਿ ਜੋ ਕੁਰਾਨ ਦੇ 30 ਸੁਪਾਰੇ ਨੇ, ਭਾਵ ਜਿਹੜੇ ਕੁਰਾਨ ਦੇ ਸਾਰੇ ਅੱਖਰ ਹਨ,
ਤਾਂ ਪਰ ਲਿਖ ਰਾਖੇ ਹੈ ਸਾਰੇ।
ਉਹ ਕੁਰਾਨ ਦੇ ਸਾਰੇ ਅਧਿਆਏ, ਸਾਰੇ ਦਾ ਸਾਰਾ ਕੁਰਾਨ ਉਸ ਦੇ ਉੱਪਰ ਉਹਨਾਂ ਚੋਲੇ ਤੇ ਲਿਖਿਆ ਹੋਇਆ ਹੈ।
ਅੱਖਰ ਪੰਜ ਪ੍ਰਕਾਰ ਹੈ ਜੋ।
ਫਿਰ ਜਿਹੜੇ ਪੰਜ ਪ੍ਰਕਾਰ ਦੇ ਅੱਖਰ ਨੇ, ਫਾਰਸੀ ਹੈ, ਸੰਸਕ੍ਰਿਤ ਹੈ, ਹਿੰਦੀ ਹੈ, ਇਤਿਆਦਿਕ ਜਿਹੜੀਆਂ ਇਹ ਭਾਸ਼ਾਵਾਂ ਹਨ,
ਲਿਖੇ ਸਰਬਨੇਕੀ ਵਿਦਸੋ।
ਇਹ ਬੜੇ ਚੰਗੇ ਤਰੀਕੇ ਦੇ ਨਾਲ ਉਹਨਾਂ ਦੇ ਚੋਲੇ ਦੇ ਉੱਪਰ ਲਿਖੇ ਹੋਏ ਦਿਖਾਈ ਦਿੰਦੇ ਹਨ।
ਦੋਹਰਾ ਸੁਣਿਆ ਸ਼੍ਰੋਣ ਬਾਦਸ਼ਾਹ, ਤਬ ਲੀਨ ਵਜ਼ੀਰ ਬੁਲਾਏ।
ਜਦੋਂ ਇਸ ਤਰ੍ਹਾਂ ਦੀ ਗੱਲ ਉਹਨੇ ਬਾਦਸ਼ਾਹ ਨੇ ਆਪਣੇ ਨਗਰ ਵਾਸੀਆਂ ਦੇ ਕੋਲੋਂ ਸੁਣੀ ਹੈ, ਉਹਨੇ ਉਸੇ ਵੇਲੇ ਆਵਾਜ਼ ਮਾਰ ਕੇ ਆਪਣੇ ਵਜ਼ੀਰ ਨੂੰ ਕੋਲ ਬੁਲਾਇਆ ਹੈ।
ਹਰੇਕ ਦਰਵੇਸ਼ ਹੈ ਖਿਲਕ ਉਤਾਰ ਹੋ ਜਾਏ।
ਬਾਦਸ਼ਾਹ ਕਹਿਣ ਲੱਗਾ, ਵਜ਼ੀਰ ਮੈਂ ਸੁਣਿਆ ਹੈ ਕਿ ਬਾਹਰ ਇੱਕ ਕੋਈ ਦਰਵੇਸ਼ ਕੋਈ ਫਕੀਰ ਆਇਆ ਹੈ ਤੇ ਉਹਦੇ ਗਲ ਦਾ ਚੋਲਾ ਜਿਹੜਾ ਜਾਮਾ ਹੈ ਬੜਾ ਵੱਖਰਾ ਜਿਹਾ ਹੈ, ਲੋਕਾਂ ਨੇ ਦੱਸਿਆ, ਜਾ ਉਹਦਾ ਜਾਮਾ ਉਤਾਰ ਕੇ ਲੈ ਕੇ ਆਓ।
ਆਏ ਸਮਾਨੀ ਚਲਿਓ ਵਜ਼ੀਰੰ।
ਔਰ ਛੇਤੀ ਦੇ ਨਾਲ ਬਾਦਸ਼ਾਹ ਦੀ ਆਗਿਆ ਨੂੰ ਮੰਨ ਕੇ ਵਜ਼ੀਰ ਸਤਿਗੁਰਾਂ ਦੇ ਵੱਲ ਅੱਗੇ ਵਧਿਆ ਹੈ।
ਆਇਓ ਸ਼੍ਰੀ ਨਾਨਕ ਤੀਰੰ।
ਚਲਦਿਆਂ ਹੋਇਆਂ ਵਜ਼ੀਰ ਮਹਿਲਾਂ ਦੇ ਵਿੱਚੋਂ ਨਿਕਲ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ।
ਠਾਂਡੇ ਹੋਏ ਕਰਗਿਰਾ ਉਚਾਰੀ।
ਉਹਨੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਖੜ ਕੇ ਇਸ ਤਰ੍ਹਾਂ ਦੇ ਨਾਲ ਬਚਨ ਕਹੇ ਹਨ।
ਜਿਹੋ ਖਿਲਕਾ ਦਰਵੇਸ਼ ਉਤਾਰੀ।
ਕਹਿਣ ਲੱਗਾ, ਹੇ ਦਰਵੇਸ਼ ਜੀ, ਇਹ ਜਿਹੜਾ ਤੁਹਾਡੇ ਗਲ ਦੇ ਵਿੱਚ ਚੋਲਾ ਹੈ ਉਤਾਰ ਕੇ ਮੈਨੂੰ ਦੇ ਦੇਵੋ।
ਬਾਦਸ਼ਾਹ ਮੰਗਵਾਵਤ ਪਾਸ।
ਕਿਉਂਕਿ ਇਹ ਚੋਲੇ ਦੀ ਬਾਦਸ਼ਾਹ ਨੇ ਮੰਗ ਕੀਤੀ ਹੈ, ਉਹ ਮੰਗਵਾ ਰਿਹਾ ਹੈ।
ਹੁਕਮ ਨਾ ਮੋੜੋ ਦੇ ਦੁੱਖ ਰਾਸ।
ਔਰ ਇਤਨੀ ਗੱਲ ਵੀ ਦਰਵੇਸ਼ ਜੀ ਧਿਆਨ ਦੇ ਨਾਲ ਸੁਣ ਲਿਓ ਕਿ ਉਹ ਬਾਦਸ਼ਾਹ ਇਸ ਤਰ੍ਹਾਂ ਦਾ ਹੈ, ਜਿਹੜਾ ਉਹਦੀ ਗੱਲ ਨੂੰ ਇਨਕਾਰ ਕਰ ਦੇਵੇ, ਮੋੜ ਦੇਵੇ, ਉਹ ਉਸ ਨੂੰ ਬੜੇ ਤਰ੍ਹਾਂ ਦੇ ਦੁੱਖ ਤੇ ਸਜ਼ਾ ਦਿੰਦਾ ਹੈ।
ਸੁਣ ਕੇ ਸ਼੍ਰੀ ਗੁਰੂ ਬਹਿਨ ਉਚਾਰੇ।
ਵੈਸੇ ਤੇ ਚਾਹੇ ਸਤਿਗੁਰੂ ਮਹਾਰਾਜ ਚੋਲਾ ਦੇ ਦਿੰਦੇ, ਪਰ ਹੁਣ ਉਹਨੇ ਡਰ ਦਿੱਤਾ ਹੈ, ਭੈ ਦਿੱਤਾ ਹੈ, ਤੇ ਗੁਰਬਾਣੀ ਦਾ ਇਹ ਹੁਕਮ ਹੈ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਣਤ ਆਨ। ਡਰਨਾ ਵੀ ਪਾਪ ਹੈ ਤੇ ਡਰਾਉਣਾ ਵੀ ਪਾਪ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਵਜ਼ੀਰ ਦੇ ਬਚਨਾਂ ਨੂੰ ਬੋਲਾਂ ਨੂੰ ਸੁਣ ਕੇ ਇਸ ਤਰ੍ਹਾਂ ਦੇ ਨਾਲ ਉੱਤਰ ਦਿੱਤਾ ਹੈ।
ਜੇ ਉਤਰੇ ਤਉ ਲਿਹੁ ਉਤਾਰੇ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਵਜ਼ੀਰ ਜੇਕਰ ਤੈਨੂੰ ਇਹ ਚੋਲਾ ਚਾਹੀਦਾ ਹੈ ਬਾਦਸ਼ਾਹ ਦੇ ਕੋਲ ਲੈ ਕੇ ਜਾਣਾ ਹੈ ਤੇ ਤੂੰ ਆਪ ਹੀ ਉਤਾਰ ਲੈ।
ਮਿਲ ਕਰ ਸਭੇ ਉਤਾਰਨ ਆਏ।
ਬਸ ਉਸੇ ਵੇਲੇ ਵਜ਼ੀਰ ਅੱਗੇ ਵਧਿਆ ਤੇ ਉਹਨੇ ਸਤਿਗੁਰਾਂ ਦੇ ਗਲ ਦੇ ਵਿੱਚੋਂ ਚੋਲਾ ਉਤਾਰਨ ਦਾ ਯਤਨ ਕੀਤਾ, ਪਰ ਮਹਾਰਾਜ ਦੀ ਮੌਜ ਇਹ ਕਿਰਪਾ ਮਹਾਰਾਜ ਜੀ ਦੀ, ਉਹਨਾਂ ਦੇ ਗਲ ਦੇ ਵਿੱਚੋਂ ਵਜ਼ੀਰ ਚੋਲਾ ਉਤਾਰ ਨਹੀਂ ਸਕਿਆ ਤੇ ਨਾਲ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਬੁਲਾਇਆ ਗਿਆ, ਉਹ ਸਾਰੇ ਮਿਲ ਕੇ ਥੱਕ ਗਏ, ਸਤਿਗੁਰਾਂ ਦੇ ਗਲ ਦੇ ਵਿੱਚੋਂ ਉਹ ਚੋਲਾ ਨਹੀਂ ਉਤਾਰ ਸਕੇ।
ਉਤਰਿਓ ਨਹੀਂ ਬਹੁਤ ਜ਼ੋਰ ਲਗਾਏ।
ਉਹਨਾਂ ਨੇ ਬੜਾ ਜ਼ੋਰ ਲਾਇਆ ਤੇ ਬੜੇ ਹੈਰਾਨ ਵੀ ਹਨ ਕਿ ਚੋਲਾ ਗਲ ਦੇ ਵਿੱਚੋਂ ਉਤਰਦਾ ਕਿਉਂ ਨਹੀਂ, ਔਰ ਬੜੇ ਹੈਰਾਨ ਹੁੰਦੇ ਹਨ, ਥੱਕ ਗਏ ਨੇ।
ਖੈਂਚੋ ਖਿਚੈ ਨਾ ਪਾਟਿਓ ਪਾਟ ਹੈ।
ਫਿਰ ਉਹ ਚੋਲਾ ਇਸ ਤਰ੍ਹਾਂ ਦਾ ਹੈ, ਸਤਿਗੁਰਾਂ ਦੀ ਐਸੀ ਕਿਰਪਾ ਹੋਈ ਕਿ ਉਹਨੂੰ ਖਿੱਚਦੇ ਨੇ ਕਿ ਚਲੋ ਨਹੀਂ ਉਤਰਦਾ ਤੇ ਇਹਨੂੰ ਪਾੜ ਹੀ ਦਈਏ, ਖਿੱਚ ਕੇ ਲਾ ਲਈਏ। ਉਹ ਸਤਿਗੁਰੂ ਮਹਾਰਾਜ ਜੀ ਦਾ ਚੋਲਾ ਖਿੱਚਿਆ ਵੀ ਲੱਥਦਾ ਨਹੀਂ ਤੇ ਨਾ ਪਾੜੀਆਂ ਪਾਟਦਾ ਹੈ।
ਅਚਰਜ ਭਏ ਲੋਕ ਸਭ ਲੱਟ ਹੈ।
ਇਸ ਤਰ੍ਹਾਂ ਦਾ ਕੌਤਕ ਦੇਖ ਕੇ ਸਤਿਗੁਰਾਂ ਦਾ ਉਹ ਸਾਰੇ ਦੇ ਸਾਰੇ ਲੋਕ ਬੜੇ ਹੈਰਾਨ ਹੋਏ ਹਨ।
ਸ਼ਾਹ ਸੁਣੀ ਇਸ ਬਿਦ ਜਬ ਹੀ।
ਜਦੋਂ ਇਹ ਸਾਰੀ ਖਬਰ ਦਾ ਪਤਾ ਬਾਦਸ਼ਾਹ ਨੂੰ ਲੱਗਾ ਹੈ
ਕਿ ਉਹ ਕ੍ਰੋਧ ਬੋਲਿਓ ਬਚਨ ਤਬ ਹੀ।
ਉਹ ਇੱਕ ਤੇ ਬਾਦਸ਼ਾਹ ਸੀ ਤੇ ਇੱਕ ਉਹਦੇ ਹੁਕਮ ਦੀ ਪਾਲਣਾ ਨਹੀਂ ਹੋਈ, ਉਹਨੇ ਚੋਲਾ ਮੰਗਾਇਆ ਸੀ ਗੁੱਸੇ ਦੇ ਨਾਲ ਭਰ ਗਿਆ, ਤੋ ਬਾਦਸ਼ਾਹ ਨੇ ਉਸੇ ਵੇਲੇ ਗੁੱਸੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਹੁਕਮ ਕੀਤਾ ਹੈ,
ਜਾ ਮੈਂ ਸਭ ਹਿੰਦੂ ਕੇ ਲੱਛਣ।
ਕਹਿਣ ਲੱਗਾ, ਇਹਦਾ ਜਿਹੜਾ ਲਿਬਾਸ ਚਾਹੇ ਵੱਖਰਾ ਜਿਹਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਹਿੰਦੁਸਤਾਨ ਤੋਂ ਆਇਆ ਹੋਇਆ ਹੈ, ਕਿਉਂਕਿ ਇਹਦੇ ਜਿਹੜੇ ਲੱਛਣ ਨੇ ਉਹ ਪ੍ਰਗਟ ਕਰਦੇ ਨੇ ਕਿ ਇਹ ਹਿੰਦੁਸਤਾਨੀ ਹੈ।
ਡੁੱਬੋ ਅਬ ਕੇ ਜਾਏ ਬਚਛਣ।
ਕਹਿਣ ਲੱਗਾ ਕਿ ਜੇ ਇਹਦਾ ਚੋਲਾ ਨਹੀਂ ਲੱਥਦਾ ਤੇ ਫਿਰ ਇਹਨੂੰ ਨਦੀ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਡੁੱਬ ਦੇਵੋ।
ਦੋਹਰਾ ਸੁਣ ਵਜ਼ੀਰ ਗੁਰ ਟਿਗ ਆਇਓ ਅਤ ਸ਼ਹਿਰ ਇਸ ਕਰ ਸੋਏ।
ਸੁਣ ਕੇ ਬਾਦਸ਼ਾਹ ਦੇ ਹੁਕਮ ਨੂੰ ਉਹ ਵਜ਼ੀਰ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚਿਆ ਹੈ ਤੇ ਬਾਦਸ਼ਾਹ ਤੇ ਗੁੱਸੇ ਦੇ ਨਾਲ ਲਾਲ ਪੀਲਾ ਹੈ ਹੀ ਹੈ। ਹੁਣ ਇਹ ਵਜ਼ੀਰ ਵੀ ਬੜੇ ਕ੍ਰੋਧ ਦੇ ਨਾਲ ਭਰਿਆ ਹੋਇਆ ਹੈ।
ਗਹਿ ਗੰਭੀਰ ਸਰਤਾ ਵਿਖੇ ਡਾਰ ਦਿਓ ਬਹੁ ਲੋਏ।
ਸਤਿਗੁਰੂ ਮਹਾਰਾਜ ਜੀ ਨੂੰ ਸਿਪਾਹੀਆਂ ਦੇ ਕੋਲੋਂ ਗ੍ਰਿਫਤਾਰ ਕਰਵਾ ਕੇ ਨੇੜੇ ਜਿੱਥੇ ਪਾਣੀ ਸੀ, ਨਦੀ ਵਗਦੀ ਸੀ ਡੂੰਘਾ ਪਾਣੀ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਡਬੋ ਦਿੱਤਾ ਹੈ।
ਸੋ ਖਿਲਕਾ ਭੀ ਜਤਨ ਹੈ ਭਇਓ।
ਪਰ ਸਤਿਗੁਰੂ ਮਹਾਰਾਜ ਜੀ ਦੀ ਐਸੀ ਰਹਿਮਤ ਤੇ ਉਹ ਚੋਲੇ ਦਾ ਕੱਪੜਾ ਕੁਝ ਇਸ ਤਰ੍ਹਾਂ ਦਾ ਸੀ ਕਿ ਉਹ ਪਾਣੀ ਦੇ ਵਿੱਚ ਗਿੱਲਾ ਨਹੀਂ ਹੋ ਰਿਹਾ।
ਕਿਣਕਾ ਨੀਰ ਨਾ ਤਾਂ ਕੁਛ ਹੋਇਓ।
ਉਹ ਚੋਲਾ ਇਸ ਤਰ੍ਹਾਂ ਦਾ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਗਲ ਦੇ ਵਿੱਚ ਹੈ, ਉਹਨੂੰ ਪਾਣੀ ਨੇੜੇ ਛੂੰਹਦਾ ਵੀ ਨਹੀਂ, ਉਹ ਸੁੱਕਾ ਦਿਖਾਈ ਦਿੰਦਾ ਹੈ।
ਨਿਕਸ ਨਦੀ ਤੇ ਗੁਣੀ ਗਹੀਰਾ।
ਬਾਦਸ਼ਾਹ ਦੇ ਜਿਹੜੇ ਸਿਪਾਹੀ ਸਨ ਵਜ਼ੀਰ ਦੀ ਆਗਿਆ ਦੇ ਨਾਲ, ਉਹਨਾਂ ਨੇ ਬੜੀ ਵਾਰੀ ਸਤਿਗੁਰੂ ਮਹਾਰਾਜ ਜੀ ਨੂੰ ਡੋਬਣ ਦਾ ਯਤਨ ਕੀਤਾ, ਪਰ ਸਤਿਗੁਰੂ ਮਹਾਰਾਜ ਜੀ ਨੂੰ ਉਹ ਪਾਣੀ ਦੇ ਵਿੱਚ ਡੋਬ ਨਹੀਂ ਸਕੇ। ਤੂੰ ਮਹਾਰਾਜ ਨਦੀ ਤੋਂ ਬਾਹਰ ਨਿਕਲ ਕੇ ਫਿਰ ਬੈਠ ਗਏ ਹਨ।
ਬੈਠੇ ਬਹਿਰ ਤਿਸੀ ਕੇ ਤੀਰਾ।
ਉਸੇ ਨਦੀ ਦੇ ਬਾਹਰ ਸਤਿਗੁਰੂ ਮਹਾਰਾਜ ਭਾਈ ਬਾਲਾ ਮਰਦਾਨਾ ਜੀ ਦੇ ਕੋਲ ਬੈਠ ਗਏ ਨੇ।
ਵਿਖੇ ਤਮਾਸ਼ੋ ਨਰ ਤੇ ਕਾਲ।
ਉਥੋਂ ਦੇ ਜਿਹੜੇ ਨਗਰ ਵਾਸੀ ਨੇ ਤੇ ਜਿਹੜੇ ਵਜ਼ੀਰ ਦੇ ਨਾਲ ਆਏ ਹੋਏ ਸਿਪਾਹੀ ਨੇ, ਉਹ ਇਹ ਸਾਰੇ ਤਮਾਸ਼ੇ ਨੂੰ ਅੱਖਾਂ ਦੇ ਨਾਲ ਦੇਖ ਰਹੇ ਨੇ।
ਅਚਰਜ ਮਾਨਿਓ ਹਿਰਦੈ ਵਿਸਾਲ।
ਇਹ ਸਾਰੀ ਹਾਲਤ ਨੂੰ ਦੇਖ ਕੇ ਸਾਰੇ ਸਿਪਾਹੀ ਤੇ ਲੋਕ ਬੜੇ ਹੈਰਾਨ ਹੋਏ ਹਨ।
ਬਾਦਸ਼ਾਹ ਕੋ ਖਬਰ ਸੁਣਾਈ।
ਫਿਰ ਸਾਰੀ ਦੀ ਸਾਰੀ ਇਹ ਖਬਰ ਜਾ ਕੇ ਲੋਕਾਂ ਨੇ ਬਾਦਸ਼ਾਹ ਦੇ ਤਾਈਂ ਦੱਸੀ ਹੈ।
ਬੂਡਤਨ ਹੈ ਬਹੁ ਕੀਨ ਉਪਾਈ।
ਕਹਿਣ ਲੱਗੇ ਜੀ, ਅਸੀਂ ਤੇ ਬੜਾ ਯਤਨ ਕੀਤਾ ਹੈ, ਪਰ ਫਕੀਰ ਦਾ ਜਿਹੜਾ ਚੋਲਾ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਫਕੀਰ ਪਾਣੀ ਦੇ ਵਿੱਚ ਡੁੱਬਦਾ ਨਹੀਂ ਹੈ।
ਸ਼ਾਹ ਕਹੇ ਭਾਵਕ ਮਹਿੰਜਾਰੋ।
ਫਿਰ ਬਾਦਸ਼ਾਹ ਨੇ ਆਗਿਆ ਕੀਤੀ ਕਿ ਜੇ ਉਹ ਪਾਣੀ ਦੇ ਵਿੱਚ ਨਹੀਂ ਡੁੱਬਦਾ ਉਹਦਾ ਕੱਪੜਾ ਜਾਂ ਉਹ ਫਕੀਰ ਇਸ ਤਰ੍ਹਾਂ ਦਾ ਹੈ ਤੇ ਫਿਰ ਉਸ ਨੂੰ ਅੱਗ ਦੇ ਵਿੱਚ ਬਿਠਾ ਕੇ ਸਾੜ ਦੇਵੋ।
ਦੇ ਕਾਸ਼ਟ ਬਹੁ ਪਰਡਾਰੋ।
ਬਸ ਉਸੇ ਵੇਲੇ ਬਾਦਸ਼ਾਹ ਦੇ ਹੁਕਮ ਦੀ ਤਾਮੀਰ ਹੋਈ, ਬਹੁਤ ਸਾਰੀਆਂ ਲੱਕੜਾਂ ਮੰਗਵਾਈਆਂ ਗਈਆਂ। ਬਾਦਸ਼ਾਹ ਨੇ ਆਖਿਆ ਕਿ ਬਹੁਤ ਸਾਰੀਆਂ ਲੱਕੜਾਂ ਰੱਖ ਕੇ ਉਸ ਫਕੀਰ ਨੂੰ ਜਿੰਦਾ ਜਲਾ ਦੇਵੋ।
ਸੁਣ ਵਜ਼ੀਰ ਤਾਂ ਬਹੁਤ ਸਿਧਾਰਾ।
ਬਸ ਉਸੇ ਵੇਲੇ ਬਾਦਸ਼ਾਹ ਦੀ ਆਗਿਆ ਲੈ ਕੇ ਵਜ਼ੀਰ ਦੁਬਾਰਾ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ।
ਕਾਸ਼ਟ ਕੋ ਬੜ ਲਾਏ ਅੰਬਰ।
ਔਰ ਬਹੁਤ ਉੱਚਾ ਜਿਹੜਾ ਢੇਰ ਹੈ, ਸੁੱਕੀਆਂ ਲੱਕੜਾਂ ਨੂੰ ਇਕੱਠਿਆਂ ਕਰਕੇ ਢੇਰ ਲਗਾ ਦਿੱਤਾ ਹੈ।
ਬੀਚ ਬਸਾਏ ਸਤਿਗੁਰੂ ਚਹੁ ਦਿਸ਼ ਦੀਨ ਲਗਾਏ।
ਸਤਿਗੁਰੂ ਮਹਾਰਾਜ ਜੀ ਨੂੰ ਸੁੱਕੀਆਂ ਲੱਕੜਾਂ ਦੇ ਉੱਪਰ ਬਿਠਾ ਕੇ ਚਾਰੇ ਪਾਸੇ ਹੋਰ ਸੁੱਕੀਆਂ ਲੱਕੜਾਂ ਰੱਖ ਕੇ ਜਿਵੇਂ ਕਿਸੇ ਨੂੰ ਲੱਕੜਾਂ ਦੇ ਵਿੱਚ ਬੰਦ ਕਰੀਦਾ ਹੈ, ਇਸ ਤਰ੍ਹਾਂ ਦੇ ਨਾਲ ਸੁੱਕੀਆਂ ਲੱਕੜਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਬਿਠਾ ਕੇ ਚਾਰੇ ਪਾਸੇ ਲੱਕੜਾਂ ਲਗਾ ਕੇ ਬਾਹਰ ਚਾਰੇ ਪਾਸੇ ਉਸ ਸੁੱਕੀਆਂ ਲੱਕੜਾਂ ਦੇ ਅੱਗ ਲਗਾ ਦਿੱਤੀ ਹੈ।
ਆਂਚ ਰੋਮ ਕੇ ਨਹਿ ਲਗੇ ਅਗਨ ਗਈ ਸੀਤਲਾਏ।
ਸਤਿਗੁਰੂ ਮਹਾਰਾਜ ਜੀ ਦੇ ਚਾਰੇ ਪਾਸੇ ਜਦੋਂ ਇਸ ਤਰ੍ਹਾਂ ਦੇ ਨਾਲ ਅੱਗ ਲਗਾ ਦਿੱਤੀ, ਕੁਝ ਸਮਾਂ ਤੇ ਉਹ ਅੱਗ ਬਲਦੀ ਰਹੀ, ਪਰ ਸਤਿਗੁਰੂ ਮਹਾਰਾਜ ਅੱਗ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਅੱਗ ਉਹਨਾਂ ਨੂੰ ਛੂੰਹਦੀ ਵੀ ਨਹੀਂ ਹੈ। ਅੱਗ ਬਲ ਬਲ ਕੇ ਠੰਡੀ ਹੋ ਗਈ, ਭਾਵ ਬੁਝ ਗਈ ਹੈ।
ਕਾਸ਼ਟ ਭਸਮ ਭਏ ਤਿਸ ਥਾਈ।
ਉਹ ਜਿਹੜਾ ਲੱਕੜਾਂ ਦਾ ਢੇਰ ਬਾਦਸ਼ਾਹ ਦੇ ਹੁਕਮ ਦੇ ਨਾਲ ਲਗਾਇਆ ਗਿਆ ਸੀ, ਸਾਰੀਆਂ ਲੱਕੜਾਂ ਜਲ ਕੇ ਖਾਕ ਹੋ ਗਈਆਂ ਹਨ, ਸਵਾਹ ਬਣ ਗਈਆਂ ਨੇ।
ਸਤਿਗੁਰ ਬੈਠੇ ਬੀਚ ਸੁਹਾਈ।
ਸਤਿਗੁਰੂ ਮਹਾਰਾਜ ਹੁਣ ਪਹਿਲਾਂ ਲੱਕੜਾਂ ਦੇ ਵਿੱਚ ਬਿਠਾਏ ਗਏ ਸਨ ਤੇ ਲੱਕੜਾਂ ਸੜ ਕੇ ਸਵਾਹ ਹੋ ਗਈਆਂ, ਤੋ ਸਵਾਹ ਦੀ ਢੇਰੀ ਦੇ ਉੱਪਰ ਬੈਠੇ ਸੋਭਦੇ ਹਨ।
ਸੁਣੀ ਖਬਰ ਕੋ ਪਾਤਸ਼ਾਹ।
ਜਦੋਂ ਇਹ ਜਿਹੜੀ ਖਬਰ ਹੈ ਇਹ ਬਾਦਸ਼ਾਹ ਨੂੰ ਸੁਣਾਈ ਗਈ, ਬਾਦਸ਼ਾਹ ਦੇ ਕੋਲ ਪੇਸ਼ ਕੀਤੀ ਗਈ ਕਿ ਉਹ ਫਕੀਰ ਤੇ ਅਜੇ ਵੀ ਬਚ ਗਿਆ ਹੈ।
ਇਹੋ ਫਕੀਰ ਚੇਟ ਕੀ ਆਹੂ।
ਬਾਦਸ਼ਾਹ ਕਹਿਣ ਲੱਗਾ ਕਿ ਇਹ ਫਕੀਰ ਬੜੇ ਵੱਖਰੇ ਸੁਭਾਅ ਦਾ ਮਾਲਕ ਲੱਗਦਾ ਹੈ।
ਮਾਂ ਮਹਦੂਰ ਕਰ ਮਾਰੋ ਅਭੀ।
ਬਾਦਸ਼ਾਹ ਕਹਿਣ ਲੱਗਾ, ਤੁਹਾਡੇ ਕੋਲੋਂ ਉਹ ਮਰਨ ਵਾਲਾ ਨਹੀਂ, ਪਾਣੀ ਦੇ ਵਿੱਚ ਤੁਹਾਡੇ ਕੋਲੋਂ ਡੁੱਬਿਆ ਨਹੀਂ ਗਿਆ, ਅੱਗ ਦੇ ਵਿੱਚ ਉਹ ਸਾੜਿਆ ਨਹੀਂ ਗਿਆ, ਇਸ ਕਰਕੇ ਹੁਣ ਉਸ ਫਕੀਰ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ ਤੇ ਮੇਰੇ ਸਾਹਮਣੇ ਉਸ ਨੂੰ ਮਾਰਿਆ ਜਾਵੇ।
ਆਸ ਕਹਿ ਚੱਲ ਆਇਓ ਢਿੱਗ ਤਬ ਹੀ।
ਇਸ ਤਰ੍ਹਾਂ ਦੇ ਨਾਲ ਕਹਿ ਕੇ ਬਾਦਸ਼ਾਹ ਖੁਦ ਉਧਰ ਨੂੰ ਆਇਆ ਹੈ ਜਿੱਧਰ ਸਤਿਗੁਰੂ ਮਹਾਰਾਜ ਬੈਠੇ ਸਨ।
ਬਹੁ ਪਾਹੁਨ ਕੇ ਤਰੇ ਦਬਾਇਓ।
ਸਤਿਗੁਰੂ ਮਹਾਰਾਜ ਜੀ ਨੂੰ ਫਿਰ ਮਾਰਨ ਦੇ ਲਈ, ਖਤਮ ਕਰਨ ਦੇ ਲਈ ਬਾਦਸ਼ਾਹ ਨੇ ਤੀਸਰਾ ਹੁਕਮ ਕੀਤਾ। ਕਹਿਣ ਲੱਗਾ ਇਹਨਾਂ ਨੂੰ ਬਹੁਤ ਸਾਰੇ ਪੱਥਰਾਂ ਦੇ ਥੱਲੇ ਦਬਾ ਦਿੱਤਾ ਜਾਵੇ।
ਭਾਰ ਸਹਿਸ ਮਨ ਉੱਪਰ ਪਾਇਓ।
ਔਰ ਸਹਿਸ ਮਨ ਭਾਵ ਸੈਂਕੜੇ ਮਨ ਭਾਰ ਇਸ ਫਕੀਰ ਦੇ ਸਰੀਰ ਦੇ ਉੱਪਰ ਰੱਖ ਦੇਵੋ।
ਇਉਂ ਦਬਾਏ ਕਰ ਸਦਨ ਸਿਧਾਰੇ।
ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਪੱਥਰਾਂ ਦੇ ਵਿੱਚ ਦਬਾ ਕੇ ਪੱਥਰਾਂ ਦੇ ਥੱਲੇ ਦੇ ਕੇ ਤੇ ਆਪ ਬਾਦਸ਼ਾਹ ਮਹਿਲਾਂ ਦੇ ਵਿੱਚ ਵਾਪਸ ਚਲੇ ਗਿਆ ਹੈ।
ਅਬ ਮਰ ਜਾਏ ਹੈ ਬਚਨੇ ਉਚਾਰੇ।
ਔਰ ਮਨ ਦੇ ਵਿੱਚ ਸੋਚਦਾ ਹੈ ਤੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਹੈ, ਹੁਣ ਇਹ ਫਕੀਰ ਬਚਨ ਵਾਲਾ ਨਹੀਂ, ਆਪਾਂ ਸੈਂਕੜੇ ਮਨ ਉਹਦੇ ਉੱਪਰ ਭਾਰ ਰੱਖ ਦਿੱਤਾ ਹੈ। ਕਿਸੇ ਵੀ ਮਨੁੱਖ ਦਾ ਸਰੀਰ ਕਿਤਨਾ ਵੀ ਤਾਕਤਵਰ ਹੋਵੇ, ਇਤਨੇ ਪਹਾੜ ਨੂੰ ਇਤਨੇ ਭਾਰ ਨੂੰ ਉਹ ਚੱਲ ਨਹੀਂ ਸਕਦਾ, ਤੋ ਹੁਣ ਉਹ ਫਕੀਰ ਜਰੂਰ ਮਰ ਜਾਵੇਗਾ।
ਹੋਰ ਭਈ ਪੁਨ ਤਿਸੀ ਸਥਾਨ।
ਪਰ ਜਦੋਂ ਸਵੇਰ ਹੋਈ ਅਗਲਾ ਦਿਨ ਹੋਇਆ ਤੇ ਉਸੇ ਹੀ ਥਾਂ ਤੇ
ਆਨ ਬਿਰਾਜੇ ਕਿਰਪਾ ਨਿਧਾਨ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਆ ਕੇ ਬੈਠੇ ਹੋਏ ਸੋਭਦੇ ਹਨ।
ਨਰ ਬਲੋਕ ਹਿਰਦੈ ਬਿਸਮਾਏ।
ਇਹ ਸਾਰਾ ਕੌਤਕ ਦੇਖ ਕੇ ਜਿਹੜੇ ਮਨੁੱਖ ਨੇ ਨਗਰ ਵਾਸੀ, ਜਿਨ੍ਹਾਂ ਨੇ ਪਹਿਲਾਂ ਵੀ ਦੇਖਿਆ ਸਤਿਗੁਰੂ ਮਹਾਰਾਜ ਜੀ ਦੇ ਉੱਪਰ ਜ਼ੁਲਮ ਕਰਦਿਆਂ ਬਾਦਸ਼ਾਹ ਨੂੰ, ਉਹ ਸਾਰੇ ਦੇਖ ਕੇ ਹੈਰਾਨ ਹੋਏ ਨੇ। ਹੁਣ ਦਾਸ ਇੱਥੇ ਇੱਕ ਦੋ ਬੇਨਤੀਆਂ ਕਰੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਸੁਣ ਕੇ ਜਾਂ ਪੜ੍ਹ ਕੇ ਲਾਜ਼ਮੀ ਹੈ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਣਗੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਪਾਣੀ ਦੇ ਵਿੱਚ ਡੁੱਬੇ ਨਾ, ਕਿਉਂਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ, ਤੇ ਇਹ ਵੀ ਕਿਵੇਂ ਹੋ ਸਕਦਾ ਹੈ ਕਿ ਕਿਸੇ ਨੂੰ ਅੱਗ ਦੇ ਵਿੱਚ ਬਿਠਾਇਆ ਜਾਵੇ ਤੇ ਲੱਕੜਾਂ ਸੜ ਜਾਣ ਤੇ ਕੋਈ ਵਿੱਚ ਸੜੇ ਨਾ, ਬਿਲਕੁਲ ਉਸੇ ਤਰ੍ਹਾਂ ਦੇ ਨਾਲ ਸਹੀ ਸਲਾਮਤ ਰਹੇ, ਇਹ ਕਿਵੇਂ ਹੋ ਸਕਦਾ ਹੈ। ਫਿਰ ਕਈ ਵਾਰੀ ਇਸ ਤਰ੍ਹਾਂ ਦਾ ਤਰਕ ਵੀ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਦੇ ਨਾਲ ਸਵਾਲ ਕੀਤਾ ਜਾਂਦਾ ਹੈ ਕਿ ਜੇਕਰ ਇਹ ਕੌਤਕ ਹੋ ਸਕਦਾ ਹੈ, ਸਤਿਗੁਰੂ ਮਹਾਰਾਜ ਅੱਗ ਦੇ ਵਿੱਚ ਬਿਠਾਏ ਗਏ ਤੇ ਸਤਿਗੁਰੂ ਮਹਾਰਾਜ ਜੀ ਨੂੰ ਅੱਗ ਛੂਈ ਵੀ ਨਹੀਂ, ਤੇ ਫਿਰ ਉਦੋਂ ਕਿਉਂ ਨਹੀਂ ਅੱਗ ਨੇ ਇਸ ਤਰ੍ਹਾਂ ਦਾ ਯਤਨ ਕੀਤਾ, ਉਦੋਂ ਕਿਉਂ ਅੱਗ ਨੇ ਭਾਈ ਸਤੀ ਦਾਸ ਜੀ ਨੂੰ ਸਾੜ ਦਿੱਤਾ। ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰਾਂ ਦੇ ਨਾਲ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ, ਉਹਨਾਂ ਦੇ ਵਿੱਚੋਂ ਇੱਕ ਭਾਈ ਸਤੀ ਦਾਸ ਜੀ ਵੀ ਸਨ, ਤੇ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਨਾਲ ਲਪੇਟ ਕੇ ਅੱਗ ਲਗਾਈ ਗਈ ਤੇ ਭਾਈ ਸਤੀ ਦਾਸ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਉੱਥੇ ਅੱਗ ਸਾੜਦੀ ਹੈ, ਇੱਥੇ ਅੱਗ ਕਿਉਂ ਨਹੀਂ ਸਾੜਦੀ? ਦੋ ਵਿਰੋਧੀ ਤੱਤ ਦਿਖਾਈ ਦੇਣਗੇ, ਔਰ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਹੈ, ਤੋ ਇਹ ਦੋ ਚੀਜ਼ਾਂ ਕਿਉਂ ਦਿਖਾਈ ਦਿੰਦੀਆਂ ਨੇ, ਸਵਾਲ ਪੈਦਾ ਹੋ ਸਕਦਾ ਹੈ। ਦਾਸ ਬੇਨਤੀ ਕਰੇ, ਇਸ ਤਰ੍ਹਾਂ ਦੇ ਜੇ ਤੱਤ ਦੇਖਾਂਗੇ ਤੇ ਇਤਿਹਾਸ ਦੇ ਵਿੱਚ ਸੈਂਕੜੇ ਦਿਖਾਈ ਦੇਣਗੇ, ਔਰ ਇੱਕ ਤੱਤ ਦੇ ਨਾਲ ਦੂਜੀ ਚੀਜ਼ ਨੂੰ, ਇੱਕ ਸਾਖੀ ਦੇ ਨਾਲ ਦੂਸਰੀ ਸਾਖੀ ਨੂੰ ਸਾਹਮਣੇ ਰੱਖਾਂਗੇ ਤੇ ਉਹ ਵਿਰੋਧੀ ਵੀ ਦਿਖਾਈ ਦੇਣਗੇ, ਪਰ ਦੋਨੋਂ ਚੀਜ਼ਾਂ ਸਹੀ ਹੋਣਗੀਆਂ, ਗਲਤ ਦੋਨਾਂ ਦੇ ਵਿੱਚੋਂ ਕੋਈ ਵੀ ਨਹੀਂ। ਇੱਕ ਦੇ ਨਾਲ ਅਸੀਂ ਦੂਸਰੀ ਦਾ ਖੰਡਨ ਨਹੀਂ ਕਰ ਸਕਦੇ। ਉਦਾਹਰਨ ਦੇ ਤੌਰ ਤੇ ਕੱਲ੍ਹ ਸਵੇਰ ਦੀ ਕਥਾ ਦੇ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ, ਗੁਰੂ ਨਾਨਕ ਦੇਵ ਮਹਾਰਾਜ ਇਤਨੀ ਯਾਤਰਾ ਕਰਦੇ ਨੇ, ਸਾਰੀ ਪੈਦਲ ਕਰਦੇ ਨੇ, ਕਲਗੀਧਰ ਪਿਤਾ ਮਹਾਰਾਜ, ਛੇਵੇਂ ਸਤਿਗੁਰੂ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ, ਉਹ ਬਹੁਤ ਸਾਰੀ ਯਾਤਰਾ ਨੂੰ ਘੋੜੇ ਤੇ ਕਰਦੇ ਨੇ। ਕਲਗੀਧਰ ਮਹਾਰਾਜ ਉਹਨਾਂ ਦਾ ਤੇ ਇੱਕ ਨਾਮ ਹੀ ਨੀਲੇ ਵਾਲਾ ਹੈ, ਨੀਲੇ ਘੋੜੇ ਵਾਲੇ, ਤੋ ਸਤਿਗੁਰੂ ਮਹਾਰਾਜ ਘੋੜੇ ਤੇ ਕਰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਪੈਦਲ ਯਾਤਰਾ ਕਿਉਂ ਕਰਦੇ ਨੇ? ਸਵਾਲ ਤੇ ਇਹ ਵੀ ਹੋ ਸਕਦਾ, ਤੋ ਮਹਾਰਾਜ ਦੀ ਆਪਣੀ ਮੌਜ ਹੈ, ਕਿਧਰੇ ਉਹ ਪੈਦਲ ਵਿਚਰਦੇ ਨੇ, ਕਿਧਰੇ ਉਹ ਫਿਰ ਘੋੜੇ ਤੇ ਯਾਤਰਾ ਕਰਦੇ ਨੇ। ਪੰਜਵੇਂ ਗੁਰਦੇਵ ਉਹ ਸ਼ਾਂਤੀ ਦੇ ਇਤਨੇ ਸੋਮੇ ਨੇ, ਉਹ ਤੱਤੀ ਤਵੀ ਤੇ ਵੀ ਬੈਠਦੇ ਨੇ, ਤੇ ਜਦੋਂ ਸੁਲਹੀ ਖਾਂ ਚੜ ਕੇ ਆਉਂਦਾ ਹੈ ਸਤਿਗੁਰੂ ਮਹਾਰਾਜ ਜੀ ਦੇ ਉੱਪਰ, ਫੌਜ ਲੈ ਕੇ ਆਉਂਦਾ ਹੈ, ਪ੍ਰਿਥੀ ਚੰਦ ਜੀ ਨੇ ਭੇਜਿਆ ਸੀ, ਚੜਾਈ ਕਰਕੇ ਆਇਆ, ਜਦੋਂ ਸੁਲਹੀ ਖਾਂ ਚੜ ਕੇ ਆਉਂਦਾ ਹੈ, ਸਿੱਖ ਕਹਿੰਦੇ ਨੇ ਮਹਾਰਾਜ ਸੁਲਹੀ ਖਾਂ ਆ ਰਿਹਾ ਹੈ, ਕੀ ਕੀਤਾ ਜਾਵੇ? ਸਿੱਖਾਂ ਨੇ ਨਾਲ ਦਿਆਂ ਨੇ ਸਲਾਹ ਵੀ ਦਿੱਤੀ, ਮਹਾਰਾਜ ਆਪਾਂ ਕੋਈ ਚਿੱਠੀ ਭੇਜੀਏ ਜਾਂ ਕੋਈ ਦੋ ਚਾਰ ਬੰਦੇ ਭੇਜੀਏ, ਉਹਦੇ ਨਾਲ ਗੱਲ ਕੀਤੀ ਜਾਵੇ ਸੁਲਹੀ ਖਾਂ ਦੇ ਨਾਲ। ਫਿਰ ਸਿੱਖਾਂ ਦੇ ਇਹ ਬਚਨ ਮਹਾਰਾਜ ਜੀ ਨੇ ਮੰਨੇ ਨਹੀਂ, ਸਤਿਗੁਰੂ ਕਹਿਣ ਲੱਗੇ ਸੁਲਹੀ ਖਾਂ ਮੰਨਣ ਵਾਲਾ ਨਹੀਂ, ਉਹਦਾ ਸੁਭਾਅ ਇਸ ਤਰ੍ਹਾਂ ਦਾ ਜਾਲਮਾਨਾ ਹੈ, ਉਹ ਗੱਲਾਂ ਬਾਤਾਂ ਦੇ ਨਾਲ ਸਲਾਹ ਨਹੀਂ ਕਰੇਗਾ। ਫਿਰ ਸਿੱਖਾਂ ਨੇ ਆਖਿਆ ਮਹਾਰਾਜ ਆਪਾਂ ਕੋਈ ਤਰੀਕਾ ਵਰਤੀਏ, ਇਹ ਸਾਰੇ ਸ਼ਬਦ ਇਲਾਹੀ ਬਾਣੀ ਦੇ ਵਿੱਚ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਕ ਪਹੁੰਚਾਵੋ, ਫਿਰ ਤੀਜੀ ਸਲਾਹ ਦਿੱਤੀ ਗਈ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮਹਾਰਾਜ ਆਪਾਂ ਸ਼ਸਤਰ ਫੜੀਏ, ਫਿਰ ਕੋਈ ਉਪਾਅ ਕਰੀਏ, ਫੌਜ ਚੜ ਕੇ ਆ ਰਹੀ ਹੈ। ਪੰਜਵੇਂ ਗੁਰਦੇਵ ਕਹਿੰਦੇ ਨੇ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ, ਮੈਂ ਕੋਈ ਤਰੀਕਾ ਨਹੀਂ ਵਰਤਿਆ। ਸਤਿਗੁਰੂ ਕਹਿੰਦੇ ਨੇ, ਬਸ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਉਹਦੀ ਆਰਾਧਨਾ ਕੀਤੀ ਹੈ। ਔਰ ਸੁਲਹੀ ਖਾਂ ਇਤਿਹਾਸ ਗਵਾਹ ਹੈ, ਸਤਿਗੁਰੂ ਮਹਾਰਾਜ ਤੱਕ ਪਹੁੰਚਦਾ ਨਹੀਂ, ਉਹ ਰਸਤੇ ਦੇ ਵਿੱਚ ਆਵੇ ਦੇ ਵਿੱਚ ਡਿੱਗ ਕੇ ਮਰਦਾ ਹੈ। ਲੰਬਾ ਚੌੜਾ ਇਤਿਹਾਸ, ਫਿਰ ਉਹ ਮਰਦਾ ਹੈ, ਖਤਮ ਹੁੰਦਾ ਹੈ ਰਸਤੇ ਦੇ ਵਿੱਚ। ਉੱਥੇ ਵੀ ਸਤਿਗੁਰੂ ਮਹਾਰਾਜ ਇਲਾਹੀ ਸ਼ਬਦ ਉਚਾਰਨ ਕਰਦੇ ਨੇ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ। ਤੋ ਪੰਜਵੇਂ ਸਤਿਗੁਰੂ ਮਹਾਰਾਜ ਉਹ ਫੌਜ ਚੜ ਕੇ ਆਵੇ ਤੇ ਪਰਮਾਤਮਾ ਦੇ ਅੱਗੇ ਅਰਦਾਸ, ਛੇਵੇਂ ਸਤਿਗੁਰਾਂ ਦੇ ਉੱਪਰ ਫੌਜ ਚੜ ਕੇ ਆਉਂਦੀ ਹੈ ਤੇ ਮਹਾਰਾਜ ਤਲਵਾਰ ਲੈ ਕੇ ਖੜੇ ਹੋ ਜਾਂਦੇ ਨੇ। ਤੋ ਪੰਜਵੇਂ ਸਤਿਗੁਰੂ ਅਰਦਾਸ ਕਰਦੇ ਨੇ, ਅਰਦਾਸ ਪ੍ਰਵਾਨ ਵੀ ਹੁੰਦੀ ਹੈ। ਕਿਆ ਛੇਵੇਂ ਸਤਿਗੁਰੂ ਅਰਦਾਸ ਨਹੀਂ ਕਰ ਸਕਦੇ ਸਨ? ਕਲਗੀਧਰ ਤੇ ਫੌਜਾਂ ਚੜ ਕੇ ਆਈਆਂ, ਮਹਾਰਾਜ ਨੇ ਜੰਗਾਂ ਕੀਤੀਆਂ, ਕਿਤਨੀਆਂ ਜੰਗਾਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸ਼ਹੀਦੀ ਦਿਹਾੜੇ ਨੇ। ਤੋ ਇੱਕ ਪਾਸੇ ਅਰਦਾਸ ਹੈ, ਇੱਕ ਪਾਸੇ ਤਲਵਾਰ ਹੈ, ਦੋ ਵਿਰੋਧੀ ਚੀਜ਼ਾਂ ਦਿਖਾਈ ਦਿੰਦੀਆਂ ਨੇ। ਇਹਨੂੰ ਕਹਿੰਦੇ ਨੇ ਵਕਤ ਵਿਚਾਰੇ ਸੋ ਬੰਦਾ ਹੋਏ। ਤੂੰ ਮਹਾਰਾਜ ਨੇ ਕਿਧਰੇ ਤਲਵਾਰ ਦੇ ਨਾਲ ਗੱਲ ਕੀਤੀ, ਕਿਧਰੇ ਅਰਦਾਸ ਦੇ ਨਾਲ, ਕਿਧਰੇ ਵਿਚਾਰ ਹੈ, ਕਿਧਰੇ ਤਲਵਾਰ। ਸਮੇਂ ਸਮੇਂ ਦੀ ਲੋੜ ਸੀ, ਜਦੋਂ ਸਮਾਂ ਸੀ ਉਦੋਂ ਅਰਦਾਸ ਕੀਤੀ, ਵਿਚਾਰ ਵੀ ਕੀਤੀ, ਜਦੋਂ ਸਮਾਂ ਬਦਲਿਆ ਫਿਰ ਤਲਵਾਰ ਦੀ ਗੱਲ ਕੀਤੀ। ਸਮਾਂ ਸੀ ਤੇ ਮਹਾਰਾਜ ਦੀ ਮੌਜ ਉਹ ਘੋੜੇ ਤੇ ਚੜ੍ਹਦੇ ਨੇ, ਇਹ ਮਹਾਰਾਜ ਦੀ ਮੌਜ ਉਹ ਪੈਦਲ ਵੀ ਚੱਲਦੇ ਨੇ। ਤੋ ਇਸ ਤਰ੍ਹਾਂ ਦੇ ਨਾਲ ਇਹ ਵੀ ਸਤਿਗੁਰੂ ਮਹਾਰਾਜ ਜੀ ਦੇ ਕੌਤਕ ਨੇ, ਕਿਧਰੇ ਅੱਗ ਸਾੜਦੀ ਹੈ ਤੇ ਕਿਧਰੇ ਨਹੀਂ। ਔਰ ਇਲਾਹੀ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਇਹ ਦੱਸਿਆ ਗਿਆ ਹੈ, ਜਦੋਂ ਪਰਮਾਤਮਾ ਕਿਰਪਾ ਕਰਦਾ ਇਹ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੀ ਨਾ ਸਕੈ ਜਲ। ਔਰ ਅੱਜ ਦਾ ਜਿਹੜਾ ਸੁਬਾਹ ਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਕੀਤਾ ਹੋਇਆ ਬਾਹਰ ਲਿਖਿਆ ਹੈ, ਉਹਦੇ ਵਿੱਚ ਵੀ ਸਤਿਗੁਰੂ ਤੀਸਰੇ ਗੁਰਦੇਵ ਮਹਾਰਾਜ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਕਰਦੇ ਨੇ। ਤੇ ਭਗਤ ਪ੍ਰਹਿਲਾਦ ਜੀ ਨੂੰ ਹਰਨਾਕਸ਼ ਕਈ ਤਰ੍ਹਾਂ ਦੇ ਨਾਲ ਖਤਮ ਕਰਨਾ ਚਾਹੁੰਦਾ ਆਪਣੇ ਪੁੱਤਰ ਨੂੰ, ਔਰ ਉਹਨਾਂ ਯਤਨਾਂ ਦੇ ਵਿੱਚੋਂ ਭਾਈ ਗੁਰਦਾਸ ਜੀ ਲਿਖਦੇ ਨੇ, ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੂਬੈ ਗੁਰ ਪ੍ਰਸਾਦ। ਭਗਤ ਪ੍ਰਹਿਲਾਦ ਜੀ ਨੂੰ ਜਲ ਦੇ ਵਿੱਚ ਡੋਬਿਆ ਗਿਆ ਜਿਵੇਂ ਸਤਿਗੁਰਾਂ ਨੂੰ, ਅੱਗ ਦੇ ਵਿੱਚ ਵੀ ਬਿਠਾਇਆ ਗਿਆ ਜਿਵੇਂ ਸਤਿਗੁਰੂ ਮਹਾਰਾਜ ਜੀ ਨੂੰ, ਪਰ ਨਾ ਅੱਗ ਸਾੜਦੀ ਹੈ ਤੇ ਨਾ ਪਾਣੀ ਡੋਬਦਾ ਹੈ। ਉਹੀ ਪਰਮਾਤਮਾ, ਉਹੀ ਨਾਮ ਜਿਹਨੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਹੈ, ਉਸ ਪਰਮਾਤਮਾ ਦਾ ਹੀ ਰੂਪ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਤੋ ਜਿਵੇਂ ਗੁਰੂ ਦਾ ਸ਼ਬਦ ਜਿਹਦੇ ਕੋਲ ਹੋਵੇ, ਹਿਰਦੇ ਚ ਵਸਿਆ ਹੋਵੇ, ਉਹਦੇ ਉੱਪਰ ਅੱਗ ਦਾ ਪਾਣੀ ਦਾ ਅਸਰ ਨਹੀਂ। ਤੋ ਜਿਹੜੇ ਖੁਦ ਗੁਰੂ ਨਾਨਕ ਦੇਵ ਮਹਾਰਾਜ ਨੇ, ਖੁਦ ਗੁਰੂ ਹੈ, ਉਹਦੇ ਉੱਪਰ ਅੱਗ ਦਾ ਤੇ ਪਾਣੀ ਦਾ ਕੀ ਅਸਰ? ਜੇਕਰ ਅਸਰ ਹੁੰਦਾ ਵੀ ਹੈ ਕਿਧਰੇ ਪੰਜਵੇਂ ਗੁਰਦੇਵ ਜੀ ਉੱਪਰ ਹੋਇਆ ਹੈ, ਤੋ ਇਹ ਗੁਰੂ ਦੀ ਆਪਣੀ ਮੌਜ ਹੈ, ਇਹ ਗੁਰੂ ਦੀਆਂ ਆਪਣੀਆਂ ਇਸ ਤਰ੍ਹਾਂ ਦੀਆਂ ਖੇਡਾਂ ਨੇ। ਤੋ ਇਹ ਵੱਖਰੇ ਵੱਖਰੇ ਇਤਿਹਾਸ ਦਿਖਾਈ ਦਿੰਦੇ ਨੇ, ਪਰ ਥੋੜੀ ਮਤ ਦੇ ਨਾਲ ਇਹ ਤਰਕ ਵੀ ਕੀਤਾ ਜਾ ਸਕਦਾ ਹੈ, ਔਰ ਹੋ ਸਕਦਾ ਹੈ ਕਿਸੇ ਨੂੰ ਭਰਮ ਪੈ ਜਾਵੇ ਇਹ ਗਲਤ ਹੈ, ਪਰ ਇਹ ਗੁਰੂ ਦਾ ਸੁਭਾਅ ਹੈ, ਇਹ ਗੁਰੂ ਦੀਆਂ ਖੇਡਾਂ, ਗੁਰੂ ਜਾਣੇ। ਤੋ ਇਸ ਤਰ੍ਹਾਂ ਦੇ ਨਾਲ ਇਹ ਸਾਰੀ ਵਿਚਾਰ ਹੈ।
ਨਾਰ ਬਲੋਕ ਹਿਰਦੈ ਬਿਸਮਾਏ,
ਉਥੋਂ ਦੇ ਮਨੁੱਖ ਦੇਖ ਕੇ ਸਾਰੇ ਬੜੇ ਹੈਰਾਨ ਹੋਏ ਹਨ,
ਇਹ ਫਕੀਰ ਗਤ ਜਾਣੀ ਨਾ ਜਾਏ।
ਕਹਿਣ ਲੱਗੇ, ਇਹ ਫਕੀਰ ਪਤਾ ਨਹੀਂ ਕੈਸਾ ਹੈ, ਇਹਦੀ ਹਾਲਤ ਜਾਣੀ ਨਹੀਂ ਜਾਂਦੀ।
ਬਾਦਸ਼ਾਹ ਕੇ ਜਾਏ ਅਗਾਰੀ,
ਸਾਰੇ ਜਿਹੜੇ ਲੋਕ ਨੇ ਬਾਦਸ਼ਾਹ ਦੇ ਸਾਹਮਣੇ ਗਏ ਹਨ,
ਸੁਧ ਮਾਨ ਮਨੈ ਤਬੇ ਉਚਾਰੀ,
ਇੱਕ ਮਨੁੱਖ ਨੇ ਜਾ ਕੇ ਬਾਦਸ਼ਾਹ ਨੂੰ ਖਬਰ ਦਿੱਤੀ ਹੈ,
ਜਹ ਸਾਥੀ ਯੁਗ ਤੇ ਥਾਂ ਬੈਸਾ।
ਕਹਿਣ ਲੱਗੇ ਜੀ, ਉਹ ਫਕੀਰ ਤੇ ਉੱਥੇ ਬੈਠਾ ਹੈ ਜਿੱਥੇ ਉਹਦੇ ਦੋ ਸਾਥੀ ਹਨ।
ਚੱਕ੍ਰਿਤ ਭਇਓ ਬੈਨ ਸੁਣਿਆ ਸਾ,
ਬਾਦਸ਼ਾਹ ਇੱਕ ਮਨੁੱਖ ਦੇ ਕੋਲੋਂ ਇਹ ਸੁਣ ਕੇ ਬੜਾ ਹੈਰਾਨ ਹੋਇਆ ਹੈ।
ਯਾ ਖੁਦਾ ਕਿਆ ਭਇਓ ਸਿਰਾਰਾ,
ਕਹਿਣ ਲੱਗਾ ਹੇ ਖੁਦਾ ਇਹ ਕੀ ਭੇਦ ਹੈ ਸਮਝ ਨਹੀਂ ਆਉਂਦਾ।
ਮੰਤਰਣ ਮਿਲ ਕਰ ਕੀ ਨੇ ਉਚਾਰਾ,
ਆਪਣੇ ਮੰਤਰੀਆਂ ਦੇ ਨਾਲ ਮਿਲ ਕੇ ਬਾਦਸ਼ਾਹ ਨੇ ਵਿਚਾਰ ਕੀਤੀ ਹੈ,
ਜੇ ਬੈਠੇ ਤੇ ਢਿੱਗ ਦਾਨ ਆਏ,
ਜਿਹੜੇ ਬੜੇ ਸਿਆਣੇ ਮੰਤਰੀ ਬਾਦਸ਼ਾਹ ਦੇ ਕੋਲ ਬੈਠੇ ਹਨ।
ਕਹਿਣ ਲੱਗੇ ਇਹ ਰੂਪ ਖੁਦਾ,
ਸੰਤ ਜੀ ਕਹਿਣ ਲੱਗੇ ਲੱਗਦਾ ਹੈ ਕਿ ਇਹ ਕੋਈ ਖੁਦਾ ਦਾ ਰੂਪ ਹੈ
ਔਰ ਮੈਂ ਅਜਮਤ ਨਹੀਂ ਤੀ
ਕਿਉਂਕਿ ਖੁਦਾ ਤੋਂ ਬਗੈਰ ਹੋਰ ਕਿਸੇ ਦੇ ਵਿੱਚ ਇਤਨੀ ਤਾਕਤ ਨਹੀਂ ਹੈ
ਇਹ ਪਦ ਪੂਜੋ ਸ਼ਰਧਾ ਸੇਤੀ
ਇਸ ਕਰਕੇ ਬਾਦਸ਼ਾਹ ਤੈਨੂੰ ਚਾਹੀਦਾ ਹੈ ਕਿ ਸ਼ਰਧਾ ਦੇ ਨਾਲ ਖੁਦਾ ਦੇ ਚਰਨਾਂ ਦੀ ਹੁਣ ਤੂੰ ਪੂਜਾ ਕਰ
ਉਪਾਏ ਤੁਮ ਸਭ ਪਚਹਾਰੇ
ਕਿਉਂਕਿ ਤੂੰ ਸਾਰੇ ਤਰ੍ਹਾਂ ਦੇ ਯਤਨ ਕਰਕੇ ਥੱਕ ਗਿਆ ਹੈ
ਮਾਰਿਓ ਮਰਤ ਨਾ ਕਿਸੀ ਪ੍ਰਕਾਰੇ
ਫਿਰ ਖੁਦਾ ਹੋ ਸਕਦਾ ਹੈ ਜਿਹੜਾ ਕਿਸੇ ਤਰ੍ਹਾਂ ਦੇ ਨਾਲ ਮਾਰਿਆ ਮਰਦਾ ਨਹੀਂ ਹੈ
ਅਧੀਨ ਗਹੋ ਪਦ ਜਾਈ
ਇਸ ਕਰਕੇ ਹੁਣ ਨਿਮਰਤਾ ਦੇ ਨਾਲ ਜਾ ਕੇ ਸਤਿਗੁਰਾਂ ਦੇ ਚਰਨਾਂ ਨੂੰ ਤੂੰ ਪਕੜਨਾ ਕਰ
ਖਤਾ ਲਿਹੋ ਆਪਣੀ ਬਖਸ਼ਾਈ
ਔਰ ਜਿਹੜੀਆਂ ਤੂੰ ਭੁੱਲਾਂ ਕੀਤੀਆਂ ਨੇ ਗਲਤੀਆਂ ਕੀਤੀਆਂ ਨੇ ਉਹ ਬਖਸ਼ਾ ਲੈ ਜਾ ਕੇ
ਅੱਜ ਮਤ ਦੇਖ ਬਚਨ ਕੋ ਸੁਣ ਕੇ
ਜਦੋਂ ਇਸ ਤਰ੍ਹਾਂ ਦੇ ਨਾਲ ਮੰਤਰੀਆਂ ਦੀ ਸਲਾਹ ਵੀ ਸੁਣੀ ਤੇ ਸਤਿਗੁਰੂ ਮਹਾਰਾਜ ਜੀ ਦੇ ਕੌਤਕ ਵੀ ਦੇਖੇ ਹਨ
ਕੰਪਿਓ ਬਾਦਸ਼ਾਹ ਭੈ ਮਨ ਕੇ
ਬਾਦਸ਼ਾਹ ਬੜਾ ਮਨ ਦੇ ਵਿੱਚ ਡਰਿਆ ਤੇ ਸਾਰੇ ਦਾ ਸਾਰਾ ਸਰੀਰ ਉਹਦਾ ਕੰਬ ਗਿਆ ਹੈ
ਬਹੁਤ ਅਵਗਿਆ ਕੀਨੀ ਮੋਹੀ
ਮਨ ਦੇ ਵਿੱਚ ਸੋਚਦਾ ਹੈ ਮੈਂ ਉਸ ਫਕੀਰ ਦਾ ਬੜਾ ਅਪਮਾਨ ਕੀਤਾ ਹੈ
ਸਰਬ ਬੁਲਾਏ ਤਾਂ ਗਰਕ ਨਾ ਹੋਈ
ਕਿਧਰੇ ਐਸਾ ਨਾ ਹੋਵੇ ਕਿ ਫਕੀਰ ਕੋਈ ਬਚਨ ਕਰੇ ਤੇ ਮੇਰਾ ਸਾਰਾ ਰਾਜ ਭਾਗ ਗਰਕ ਹੋ ਜਾਵੇ
ਮਨ ਕੋ ਪਾਇਨ ਕਰ ਮਹਿ ਧਾਰੀ
ਬੜੇ ਤਰ੍ਹਾਂ ਦੀਆਂ ਭੇਟਾਵਾਂ ਉਹਨੇ ਆਪਣੇ ਕੋਲ ਲਈਆਂ ਹਨ
ਲੈ ਕਰ ਗਮਨਿਓ ਗੁਰੂ ਅਗਰ
ਭੇਟਾਵਾਂ ਲੈ ਕੇ ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰ ਪੇਸ਼ ਹੋਇਆ ਹੈ
ਆਏ ਚਰਨ ਪੰਕਜ ਲਪਟਾਇਓ
ਆ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਿਪਟ ਗਿਆ ਹੈ
ਹੱਥ ਬੰਦ ਕੇ ਬਚਨਿਆ ਲਾਇਓ
ਔਰ ਹੱਥ ਜੋੜ ਕੇ ਬਾਦਸ਼ਾਹ ਨੇ ਬੇਨਤੀ ਕੀਤੀ ਹੈ
ਮੈਂ ਬਹੁਤੀ ਕਿੰਨੀ ਤਕਸੀਰ
ਕਹਿਣ ਲੱਗਾ ਜੀ ਮੈਂ ਤੁਹਾਡੇ ਨਾਲ ਬੜੇ ਤਰ੍ਹਾਂ ਦੇ ਗੁਨਾਹ ਕੀਤੇ ਨੇ ਤੁਹਾਡਾ ਬੜਾ ਅਪਮਾਨ ਕੀਤਾ ਪਾਪ ਕੀਤਾ ਹੈ
ਬਖਸ਼ੋ ਅਬ ਤੁਮ ਗੁਣੀ ਗਹੀਰ
ਤੁਸੀਂ ਗੁਣਾਂ ਦੇ ਖਜ਼ਾਨੇ ਹੋ ਕਿਰਪਾ ਦੇ ਘਰ ਹੋ ਮੈਨੂੰ ਬਖਸ਼ ਦੇਵੋ
ਪੀਰਨ ਪੀਰ ਕਿਆ ਖੁਦਾਏ
ਜਾਂ ਤੇ ਪੀਰਾਂ ਦੇ ਪੀਰ ਹੋ ਜਾਂ ਫਿਰ ਆਪ ਹੀ ਖੁਦਾ ਰੂਪ ਹੋ
ਕੋ ਪਰਸ਼ਨ ਨਾ ਪਰ ਹੋ ਲਖਾਏ
ਪਰ ਤੁਸੀਂ ਜੋ ਵੀ ਹੋ ਗੁਪਤ ਹੋ ਪ੍ਰਗਟ ਦਿਖਾਈ ਨਹੀਂ ਦਿੰਦੇ
ਭਇਆ ਅਣਜਾਣ ਪਣੇ ਮੈਂ ਦੋਸ਼
ਮੇਰੇ ਕੋਲੋਂ ਅਣਜਾਣ ਪੁਣੇ ਦੇ ਵਿੱਚ ਗਲਤੀਆਂ ਹੋਈਆਂ ਹਨ
ਕਰੋ ਮਿਹਰ ਪਰ ਹਰ ਔਰ ਰੋਸ
ਤੁਸੀਂ ਮਨ ਦੇ ਵਿੱਚੋਂ ਹੁਣ ਗੁੱਸੇ ਨੂੰ ਰੋਸ ਨੂੰ ਛੱਡ ਕੇ ਮੇਰੇ ਤੇ ਕਿਰਪਾ ਕਰੋ
ਦੀਨ ਦੇਹ ਕਰ ਦੀਨ ਦਇਆਲ
ਜਦੋਂ ਇਸ ਤਰ੍ਹਾਂ ਦੇ ਨਾਲ ਨਿਮਰਤਾ ਦੇ ਨਾਲ ਭਰੇ ਬਚਨਾਂ ਨੂੰ ਸੁਣਿਆ ਕਿਰਪਾ ਦੇ ਘਰ ਜੀ ਨੇ
ਕਹਿਓ ਕਰਨ ਉਪਕਾਰ ਵਿਸਾਲ
ਉਹਦੇ ਉੱਪਰ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਦਿਆਂ ਹੋਇਆ ਇਸ ਤਰ੍ਹਾਂ ਬਚਨ ਕੀਤਾ ਹੈ
ਮਾਰਨ ਜੇ ਪਰ ਹਰੈ ਪਾਉ ਤੂੰ ਬਖਸ਼ਿਆ ਜਾਏ
ਸਤਿਗੁਰੂ ਕਹਿਣ ਲੱਗੇ ਤੂੰ ਮਨੁੱਖਾਂ ਨੂੰ ਐਵੇਂ ਬੇਵਜ੍ਹਾ ਮਾਰਦਾ ਹੈ ਆਪਣੇ ਇਲਾਕੇ ਦੇ ਵਿੱਚ ਆਇਆ ਹੋਇਆ ਨੂੰ ਜੇਕਰ ਤੂੰ ਇਹ ਪਾਪ ਕਰਨਾ ਛੱਡ ਦੇਵੇਂ ਤਾਂ ਬਖਸ਼ਿਆ ਜਾ ਸਕਦਾ ਹੈ
ਮੈਂ ਤਿਆਗੇ ਦੁੱਖ ਪਾਏ ਹੈ ਦੋਜਕ ਮਿਲੇ ਸਜਾ
ਜੇਕਰ ਤੂੰ ਨਾ ਇਸ ਤਰ੍ਹਾਂ ਦੇ ਨਾਲ ਛੱਡਿਆ ਜੇ ਤੂੰ ਇਸੇ ਤਰ੍ਹਾਂ ਦੇ ਨਾਲ ਪਾਪ ਕਰਦਾ ਰਿਹਾ ਤੇ ਫਿਰ ਤੈਨੂੰ ਦੋਜਕ ਦੀ ਅਗਨੀ ਦੇ ਵਿੱਚ ਪੈਣਾ ਪਵੇਗਾ ਤੈਨੂੰ ਨਰਕਾਂ ਦੀ ਅੱਗ ਦੀ ਸਜ਼ਾ ਮਿਲੇਗੀ ਤੂੰ ਇਹ ਪਾਪ ਕਰਨੇ ਜਿਹੜੇ ਬੜੇ ਭਾਰੀ ਪਾਪ ਨੇ ਅਗਲੇ ਨੂੰ ਮਾਰ ਦੇਣਾ ਕੋਈ ਛੋਟੀ ਗੱਲ ਨਹੀਂ ਹੈ ਤੂੰ ਇਸ ਭਾਰੀ ਪਾਪ ਨੂੰ ਛੱਡ ਔਰ ਉਸ ਖੁਦਾ ਦੇ ਚਰਨਾਂ ਦੇ ਨਾਲ ਜੁੜ ਜਿਸ ਖੁਦਾ ਨੇ ਤੈਨੂੰ ਰਾਜ ਭਾਗ ਦਿੱਤਾ ਹੈ ਜਿਸ ਖੁਦਾ ਨੇ ਇਹ ਸੰਸਾਰ ਬਣਾਇਆ ਹੈ ਉਹਦੇ ਚਰਨਾਂ ਦੇ ਨਾਲ ਜੁੜਨਾ ਕਰ ਇਹਦੇ ਵਿੱਚ ਹੀ ਤੇਰਾ ਭਲਾ ਹੈ ਇਹਦੇ ਵਿੱਚ ਹੀ ਤੇਰੇ ਰਾਜ ਭਾਗ ਦਾ ਭਲਾ ਹੈ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੀ ਮਿਹਰ ਕਰਕੇ ਇਹ ਬਾਦਸ਼ਾਹ ਦੇ ਉੱਪਰ ਕਿਰਪਾ ਕੀਤੀ ਹੈ ਔਰ ਉਸਨੂੰ ਖੁਦਾ ਦੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਹੈ ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਨੀ ਜੀ
ਨਰ ਮਾਰਨ ਜੇ ਪਰ ਹਰੈ ਪਾਉ ਤੂੰ ਬਖਸ਼ਿਆ ਜਾਏ ਨਹਿ ਤਿਆਗੈ ਦੁੱਖ ਪਾਏ ਹੈ ਦੋਜਕ ਮਿਲੈ ਸਜਾਏ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰਥ ਅਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਹੇ ਅਚੁੱਤ ਹੇ ਪਾਰ ਬ੍ਰਹਮ ਅਗਨਾਸੀ ਅਗ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ हे संत के सदा संग निदारा आगार। हे ठाकुर हों दास रो मैं निर्गुण गुण नहीं कोई, नानक दीजे नाम दान राखो ही है परोए। आए प्रभ शरणागति कृपा निध दयाल, एक अखर हर मन बसत नानक होत निहाल। वाहे गुरु नाम जहाज है चढ़े सोत रे पार, जो सरदा कर सेव दे गुर पार उतारन। वाहे गुरु नाम जहाज है चढ़े सोत रे पार, जो सरदा कर सेव दे गुर पार उतारन। वाहे गुरु जी का खालसा, वाहे गुरु जी की फतेह।